दोहरा जै संगत ने सुनियो पा आगमन कृपाल हरक परस पर मिलत पे लेकर पेट विशाल। वाहिगुरु जी का खालसा वाहिगुरु जी की फतेह।
परम सत्कार योग सतगुरां दी साजी सतगुरां दे नवाजी गुरु रूप खालसा सत संगत जी आप जी पावन पवित्र सब संगतां धनता दे योग हो धन धन श्री गुरु तेग बहादुर साहिब जी महाराज जी दे पावन पवित्र स्थान तिलक जंजू राखा प्रभ ताका किन्नो बड़ो कलू मैं साका साधन हेत इति जग करी शीस दिया परसी ना उचरी। धन धन साहिब श्री गुरु तेग बहादुर साहिब जी दे पावन पवित्र स्थान गुरुद्वारा श्री दुख निवारण साहिब विखे सब संगतां हर रोज दी तरह धन धन गुरु तेग बहादुर महाराज जी दे जीवन कौतकां दी कथा बहुत श्रद्धा प्रेम सत्कार दे सहित पढ़दे सुनदे आ रहे हो। बड़भागे हो सत संगी जनो धन धन साहिब श्री गुरु तेग बहादुर साहिब महाराज पातशाह जी पटना साहिब दी धरती ते पहुंचे होए ने। धन धन साहिब श्री गुरु तेग बहादुर साहिब जी महाराज पातशाह जी दे कल दे प्रसंगां दे अंदर आप जी ने सरवण कीता सी कि सतगुरु पातशाह महाराज जी दा जेड़ा सिख सीगा जी दा नाम सीगा भाई जयता सेठ। सतगुरु पातशाह महाराज जी दा एक पूर्ण सिख सी ब्रह्म ज्ञानी सी जो हलवाई दी दुकान करदा सी जो भी श्रद्धा प्रेम सत्कार दे सहित रस्ते दे विच कोई सिख मिलदा सी उसनूं पंज पूरियां पंज कचौरियां हाथ ते रख के परस्पर बड़ी श्रद्धा ते प्रेम दे सत्कार गुरसिख नूं मत्था टेकना ए समझ के कि गुरु तेग बहादुर साहिब जी महाराज पातशाह जी दा सिख है। बड़े मैले कचैले कपड़े धारण करके रखदा सी पर अंदरली जिहड़ी वस्ता सीगी ओह गुरु परमेश्वर दे नाल इकमिक होई सीगी। कुछ सिखां ने सवाल कर देना कीता विया कि कदे भी भाई जैता सेठ नूं इशनान करदिआं होया वेख्या नहीं गा ते उहनां दे शंके नूं निवृत करन वास्ते भाई जैता सेठ जी कहन लगे एक दिन मेरे ग्रह विखे चल के आवो ते सत संगी जनो दो जड़े सिख सीगे भाई जैता सेठ दे घर विच चल के गए ते की देखा कर्म क्रिया तो बाद कहिंदे जिहड़ियां तीन नदियां ना जिन्हां नूं ब्राह्मण मत कहिंदा गंगा सरस्वती ते जमुना गुरबाणी दे अंदर जिक्र आउंदा कहिंदे इह तिन्ने ही साधुआं दी धूरी नूं लोचदियां ने। जिहड़े दुनियावी लोक ने ओह तीर्थां ते जांदे ने इशनान करन वास्ते ते जिहड़े तीर्थ ने ओह साधुआं दी चरण धूरी नूं परसदे ने। आखो सतनाम श्री वाहिगुरु। ਸਾਧੂਆਂ ਦੀ ਚਰਨ ਧੂੜੀ ਨੂੰ ਪਰਸਦੇ ਨੇ। ਜਿਤਨੇ ਦੁਨਿਆਵੀ ਲੋਕ ਨੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਕੇ ਆਉਂਦੇ ਨੇ, ਆਪਣੇ ਅਪੱਧਰ ਪਾਪ ਮੈਲ ਤੀਰਥਾਂ ਤੇ ਨਿਵਰਤ ਕਰ ਦਿੰਦੇ ਨੇ, ਤੇ ਗੰਗਾ ਰੋ ਰੋ ਕੇ ਕਰਲਾ ਕਰਲਾ ਕੇ ਕਹਿੰਦੇ ਵੀ ਕੋਈ ਸਾਧੂ ਆਵੇ ਮੇਰੇ ਵਿੱਚ ਆਪਣੇ ਮੁਬਾਰਕ ਚਰਨ ਪਾਵੇ ਤੇ ਮੈਂ ਤਾਂ ਪਵਿੱਤਰ ਹੁੰਦੀ ਹਾਂ। ਉਹ ਕਹਿੰਦੇ ਗੰਗਾ ਭਾਈ ਜੈਤਾ ਸੇਠ ਦਾ ਇਸ਼ਨਾਨ ਕਰਵਾਉਣ ਵਾਸਤੇ ਆਏ, ਬਹੁਤ ਬਣਿਆ ਸੀਗਾ ਬੱਚਾ ਜੀ ਨੂੰ ਕਹਿ ਦਿੰਦੇ ਆ। ਉਹਦੇ ਵਿੱਚ ਆ ਕੇ ਗੰਗਾ ਨੇ ਜਲ ਸਿੱਟਿਆ ਤੇ ਭਾਈ ਜੈਤਾ ਸੇਠ ਨੇ ਇਸ਼ਨਾਨ ਕੀਤਾ। ਸਵੇਰੇ ਸਵਾ ਪਹਿਰ ਰਹਿੰਦਿਆਂ, ਜਦੋਂ ਸਵਾ ਪਹਿਰ ਰਾਤ ਰਹਿ ਜਾਂਦੀ, ਸਿੱਖ ਨੂੰ ਹਦਾਇਤ ਹੈ ਕਿ ਆਪਣਾ ਆਸਣ ਜਿਹੜਾ ਤਿਆਗ ਦੇਣਾ ਚਾਹੀਦਾ ਪਿਆ। ਇਸ਼ਨਾਨ ਕੀਤਾ ਭਾਈ ਜੈਤਾ ਸੇਠ ਨੇ, ਇਸ਼ਨਾਨ ਕਰਨ ਤੋਂ ਉਪਰੰਤ ਆਪਣਾ ਆਸਣ ਜਿਹੜਾ ਤਿਆਗ ਕਰਕੇ ਪ੍ਰਭੂ ਦੇ ਸਿਮਰਨ ਦੇ ਵਿੱਚ ਲਵਲੀਨ ਹੋ ਗਏ। ਜਿਸ ਕਰਕੇ ਦੋਵੇਂ ਸਿੱਖ ਬੜੇ ਹੈਰਾਨ ਹੋਏ ਵੀ ਬੜੀ ਕਰਾਮਾਤ ਸਾਧੂ ਵਾਲਾ ਹੈ, ਭਜਨੀਕ ਹੈ। ਰਾਤ ਦਿਨ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਚੇਤੇ ਕਰ ਰਿਹਾ ਸੀ, ਸਤਿਗੁਰੂ ਪਾਤਸ਼ਾਹ ਜੀ ਕੋਈ ਸਮਾਂ ਬਣੇ ਆਪ ਜੀ ਮੈਨੂੰ ਦਰਸ਼ਨ ਦੇਵੋ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਮੁਬਾਰਕ ਸਮਾਂ ਦੇਖ ਕਰਕੇ ਭਾਈ ਜੈਤਾ ਸੇਠ ਨੂੰ ਦਰਸ਼ਨ ਦੇਣਾ ਕੀਤੇ। ਸਤਸੰਗੀ ਜਨੋ, ਅਗਲੇ ਜਿਹੜੇ ਪ੍ਰਕਰਨ ਨੇ, ਅਗਲੇ ਪ੍ਰਸੰਗ ਨੇ, ਆਪ ਜੀ ਸਰਵਣ ਕਰੋ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਆਉਣ ਵਾਲੇ ਪ੍ਰਸੰਗਾਂ ਨੂੰ ਆਪਾਂ ਸਰਵਣ ਕਰੀਏ। ਜਿਵੇਂ ਪਟਨਾ ਸ਼ਹਿਰ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਕੌਤਕ ਵਰਤਾ ਰਹੇ ਨੇ, ਪਟਨੇ ਸਾਹਿਬ ਦੀ ਧਰਤੀ ਤੇ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਗਏ ਸੀ, ਆਪ ਜੀ ਨੂੰ ਭਲੀ ਪ੍ਰਕਾਰ ਇਹ ਵਿਦਤ ਹੈ ਸਤਸੰਗੀ ਜਨੋ ਕਿ ਪਟਨਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਿਸ ਸਮੇਂ ਗਏ ਉਥੇ ਸਾਲ ਸਰਾਏ ਜੌਹਰੀ ਨੂੰ ਜਾ ਕੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀਗਾ। ਸਾਲ ਸਰਾਏ ਜੌਹਰੀ ਨੂੰ ਜਾ ਕੇ ਮਹਾਰਾਜ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਸੀ। ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਤੋਂ ਲੈ ਕੇ ਨਾ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਤੇ ਸਮੇਂ ਤੋਂ ਲੈ ਕੇ ਸਿੱਖੀ ਵਿਦਤ ਸੀਗੀ ਪਟਨਾ ਸਾਹਿਬ ਦੀ ਧਰਤੀ ਤੇ, ਪਹਿਲਾਂ ਤੋਂ ਹੀ ਬਹੁਤਾਤ ਸੀ ਸਿੱਖੀ ਉਥੋਂ ਦੀ ਧਰਤੀ ਤੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਪਹੁੰਚਣ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਇੱਥੋਂ ਹੀ ਸ਼ੁਰੂ ਹੋਣਾ ਪਿਆ ਜਿੱਥੋਂ ਮੈਂ ਕਿਹਾ ਸੀ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਜੋ ਕਿ ਸੰਸ ਰਾਮ ਦੇ ਬਾਗ ਦੇ ਵਿਚ ਪਹੁੰਚੇ ਹਨ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸੰਸ ਰਾਮ ਦੇ ਬਾਗ ਦੇ ਵਿਚ ਪਹੁੰਚੇ ਨੇ। ਉਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਨੇ ਪਹੁੰਚ ਕਰਕੇ ਉਥੋਂ ਦੀਆਂ ਸੰਗਤਾਂ ਬਹੁਤਾਤ ਪਹੁੰਚੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਤੇ ਉਥੇ ਜਿਹੜਾ ਸੰਸ ਰਾਮ ਨਗਰ ਦੇ ਅੰਦਰ ਫੱਗੂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਉਸ ਬੇਰੀ ਦੇ ਥੱਲੇ ਬੈਠ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਕਿਹਾ, ਸਤਿਗੁਰੂ ਪਾਤਸ਼ਾਹ ਜੀ ਇੱਥੇ ਇੱਕ ਸਿੱਖ ਤੇ ਸਿੱਖਣੀ, ਤੇ ਉਹ ਸਿੱਖਣੀ ਦੇ ਪਾਸ ਭਾਈ ਫੱਗੂ ਜੀ ਜਿਵੇਂ ਪਹੁੰਚੇ ਸੀ ਮਹਾਰਾਜ ਪਾਤਸ਼ਾਹ ਜੀ, ਉਥੇ ਇੱਕ ਬੁੱਕ ਭਰ ਕੇ ਜੋ ਰੇਤ ਦਾ ਸੀਗਾ, ਸਵਾਹ ਦਾ ਸੀਗਾ, ਖਾਕ ਦਾ ਸੀਗਾ, ਉਹ ਦੇਣਾ ਕੀਤਾ ਸੀ ਸਤਸੰਗੀ ਜਨ। ਤੇ ਉਹ ਖਾਕ ਦਾ ਜਿਹੜਾ ਸਵਾਹ ਦਾ ਢੇਰ ਸੀ ਉਹ ਫੱਗੂ ਨੇ ਲਿਆ ਕਰਕੇ ਆਪਣੀ ਜਮੀ ਦੇ ਵਿੱਚ ਬਾਗ ਦੇ ਵਿੱਚ ਸਿੱਟ ਦੇਣਾ ਕੀਤਾ ਸੀਗਾ, ਤੇ ਬੇਰੀ ਦਾ ਦਰਖਤ ਬਣ ਗਿਆ ਸੀਗਾ, ਬੀਜ ਸੀਗਾ ਬੇਰੀ ਦਾ, ਦਰਖਤ ਬਣ ਜਾਣਾ ਕੀਤਾ ਪਿਆ। ਦਰਖਤ ਤੋਂ ਉਪਰੰਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਸੰਸ ਜਿਹੜਾ ਰਾਮਨਗਰ ਸ਼ਹਿਰ ਸੀ ਨਾ ਉਥੇ ਮਹਾਰਾਜ ਪਾਤਸ਼ਾਹ ਜੀ ਬੈਠੇ ਨੇ। ਸੰਗਤਾਂ ਬੜੀਆਂ ਦੂਰ ਦਰੇਡਿਆਂ ਤੋਂ ਆਈਆਂ ਨੇ, ਆ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਉਪਾਇਨ ਭੇਟਾਂ ਜਿਹੜੀਆਂ ਨੇ ਉਹ ਚੜਾਉਣੀਆਂ ਕੀਤੀਆਂ ਨੇ। ਜਦੋਂ ਭੇਟਾਂ ਚੜਾਉਣਾ ਕੀਤੀਆਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੇ ਕਿ ਹੁਣ ਅੱਗੇ ਜਾ ਕਰਕੇ ਪਟਨਾ ਸਾਹਿਬ ਰਾਜਧਾਨੀ ਨੂੰ ਜਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰ ਮਨ ਵਿੱਚ ਸੰਕਲਪ ਕੀਤਾ ਵੀ ਅੱਗੇ ਜਾ ਕਰਕੇ ਸੰਗਤ ਨੂੰ ਤਾਰਨਾ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਹੋਰ ਸਤਿਗੁਰੂ ਮਹਾਰਾਜ ਜੀ ਦੇ ਨਾਮਰ ਸਿੱਖ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਫੇਰੀ ਦੌਰਾਨ ਇੱਧਰ ਨੂੰ ਅੱਗੇ ਪਟਨੇ ਤੋਂ ਆਸਾਮ ਵੱਲ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਾ ਰਹੇ ਨੇ। ਪਿਛਲੇ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਸੰਗਾਂ ਵਿਚ ਤੁਸੀਂ ਸੁਣਿਆ ਹੈ ਕਿ ਅੱਜ ਦੇ ਸਮੇਂ ਵਿਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗਯਾ ਤੀਰਥ ਤੇ ਜਾਣਗੇ, ਜਿੱਥੇ ਜਾ ਕਰਕੇ ਬ੍ਰਾਹਮਣ ਲੋਕਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦੇ ਦੇਣਗੇ। ਅੱਜ ਦੇ ਜਿਹੜੇ ਪ੍ਰਸੰਗ ਨੇ ਸਤਸੰਗੀ ਜਨੋ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆ ਰਹੇ ਨੇ। ਦੋਹਰਾ ਸਨੇ ਸਨੇ ਸ੍ਰੀ ਸਤਿਗੁਰ ਗਮਨੇ ਮਾਰਗ ਜਾਏ, ਇੱਥੋਂ ਇਹ ਪ੍ਰਸੰਗ ਦੀ ਆਰੰਭਤਾ ਹੁੰਦੀ ਹੈ। ਅੱਗੇ ਜਿਵੇਂ ਸਤਿਗੁਰੂ ਜੀ ਬਾਗ ਦੇ ਵਿਚੋਂ ਆਰੰਭ ਹੋ ਕਰਕੇ ਆਪਣੇ ਸਿੱਖਾਂ ਦੇ ਸਮੇਤ ਸਤਿਗੁਰੂ ਪਾਤਸ਼ਾਹ ਜੀ ਜਾ ਰਹੇ ਨੇ, ਉਨ੍ਹਾਂ ਪ੍ਰਕਰਨਾਂ ਨੂੰ ਉਨ੍ਹਾਂ ਪ੍ਰਸੰਗਾਂ ਨੂੰ ਸਰਵਣ ਕਰੀਏ ਜੀ। ਰਸਨਾ ਨੂੰ ਕਰੋ ਪਵਿੱਤਰ, ਆਖੋ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸਨੇ ਸਨੇ ਸ਼੍ਰੀ ਸਤਿਗੁਰੂ ਗਮਨੇ ਮਾਰਗ ਜਾਏ,
ਇੱਥੋਂ ਇਹ ਪ੍ਰਸੰਗ ਦੀ ਆਰੰਭਤਾ ਹੁੰਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਗ ਦੇ ਵਿਚ ਬੈਠੇ ਨੇ, ਬਾਗ ਤੋਂ ਅੱਗੇ ਚੱਲੇ ਨੇ, ਸੰਸ ਰਾਮ ਨਗਰ ਸ਼ਹਿਰ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਜੀ ਚੱਲੇ ਨੇ। ਭਾਈ ਫੱਗੂ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਉਪਦੇਸ਼ ਦੇਣ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਹੌਲੀ ਹੌਲੀ ਅੱਗੇ ਚੱਲ ਪਏ ਹਨ ਰਸਤੇ ਦੇ ਵਿਚ।
ਛੇਤਰ ਸੋ ਗਿਆ ਸੁਰ ਕੇ ਵਿਖੇ ਪਹੁੰਚਤ ਪਏ ਸੁਥਾਏ।
ਸਤਸੰਗੀ ਜਨੋ, ਪਟਨਾ ਸਾਹਿਬ ਤੋਂ ਤਕਰੀਬਨ 150-200 ਕਿਲੋਮੀਟਰ ਵਾਟ ਉਰੇ ਇੱਕ ਗਯਾ ਤੀਰਥ ਹੈ, ਜਿਸ ਨੂੰ ਗਯਾ ਸ਼ਹਿਰ ਵੀ ਆਖਿਆ ਜਾਂਦਾ ਤੇ ਹਿੰਦੂ ਮਜ਼ਹਬ ਦੇ ਅਨੁਸਾਰ ਸਨਾਤਨ ਧਰਮ ਦੇ ਸਨ ਇਸ ਨੂੰ ਇਹ ਪਵਿੱਤਰ ਮੰਨਦੇ ਨੇ ਵੀ ਜਿਹੜਾ ਇੱਥੇ ਆ ਕੇ ਕੋਈ ਤੀਰਥ ਤੇ ਯਾਤਰਾ ਕਰੇ ਜਾਂ ਇਸ਼ਨਾਨ ਕਰੇ ਘਾਟ ਤੇ ਆ ਕਰਕੇ ਤੇ ਉਹਦੀ ਕਲਿਆਣਤਾ ਮੁਕਤੀ ਸਮਝਦੇ ਨੇ ਇਹ ਲੋਕ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਉਸ ਖੇਤਰ ਦੇ ਅੰਦਰ ਗਯਾ ਸੁਰ ਦੇ ਅੰਦਰ ਮਹਾਰਾਜ ਪਾਤਸ਼ਾਹ ਜੀ ਉਸ ਨਗਰ ਤੇ ਪਹੁੰਚ ਗਏ ਹਨ।
ਜੋ ਪਈ ਅਦਭੁਤ ਲੀਲਾ ਸਤਿਗੁਰ ਦਿਆਲ,
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਜਿਹੜੀ ਅਦਭੁਤ ਲੀਲਾ ਸੀ ਉਹ ਵਰਤਾਉਣਾ ਕੀਤੀ।
ਕਰਨ ਹੇਤ ਨਰ ਅਦਿਤ ਨਿਹਾਲ,
ਬਹੁਤ ਜ਼ਿਆਦਾ ਮਨੁੱਖਾਂ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਿਹਾਲ ਕਰਨਾ ਕੀਤਾ।
ਘਾਟ ਬਾਮਨੀ ਕੀ ਨਸ ਡੇਰਾ,
ਸਤਸੰਗੀ ਜਨੋ ਇੱਥੇ ਇੱਕ ਬਾਮਨੀ ਘਾਟ ਹੈ। ਜਦੋਂ ਤੀਰਥਾਂ ਤੇ ਜਾਂਦੇ ਨਾ ਜਿਵੇਂ ਕੋਈ ਪ੍ਰਯਾਗਰਾਗ ਤੇ ਚਲੇ ਜਾਵੇ ਉੱਥੇ ਥਾਂ ਥਾਂ ਤੇ ਘਾਟ ਬਣੇ ਹੁੰਦੇ ਨੇ ਤੇ ਇੱਥੇ ਇੱਕ ਬਾਮਨੀ ਘਾਟ ਹੈ ਗਯਾ ਤੀਰਥ ਤੇ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਾ ਜਾ ਕੇ ਆਪਣਾ ਡੇਰਾ ਕੀਤਾ, ਰੁਕਣਾ ਕੀਤਾ।
ਜੜ ਤੋਰੰਗ ਫਲ ਭੂਮੈ ਹੇਰਾ,
ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਘੋੜੇ ਤੇ ਚੜ ਕਰਕੇ ਤੇ ਫਲਗੂ ਨਦੀ ਨੂੰ ਜੇਰਾ ਦੇਖਣਾ ਕੀਤਾ ਪਿਆ। ਇਹ ਫਲਗੂ ਨਦੀ ਹੈ, ਫਲਗੂ ਨਦੀ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਦੇਖਣਾ ਕੀਤਾ।
ਬਿਪਰ ਛੇਤਰ ਕੇ ਮਿਲ ਸਮੁਦਾਏ,
ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਲਗੂ ਨਦੀ ਨੂੰ ਦੇਖਣਾ ਕੀਤਾ ਤੇ ਜਿਹੜੇ ਉਥੋਂ ਦੇ ਬ੍ਰਾਹਮਣ ਸੀ ਨਾ ਆਲੇ ਦੁਆਲੇ ਖੇਤਰ ਦੇ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆ ਗਏ ਜੀ।
ਸੁਨ ਆਗਮਨ ਗੁਰੂ ਟਿਗ ਆਏ,
ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਆਉਣ ਦੇ ਬਾਰੇ ਜਾਣਨ ਤੋਂ ਉਪਰੰਤ ਤੇ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਆਉਣਾ ਕੀਤਾ ਇਥੋਂ ਦੇ ਬ੍ਰਾਹਮਣ ਲੋਕਾਂ ਨੇ ਜੀ।
ਜਗਿਓ ਪਵੀਤ ਭੇਟ ਲੈ ਮਿਲੇ,
ਜਗਿਓ ਪਵੀਤ ਕਹਿੰਦੇ ਨੇ ਜਨੇਊ ਨੂੰ, ਕਹਿੰਦੇ ਜਨੇਊ ਨਾਲ ਹੱਥ ਵਿਚ ਬ੍ਰਾਹਮਣ ਲੈ ਕੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣਾ ਕੀਤਾ।
ਖੇਤਰ ਮਹਾਤਮ ਉਚਰੇ ਓ ਭਲੇ,
ਜਿਹੜਾ ਉਸ ਖੇਤਰ ਦਾ ਮਹਾਤਮ ਸੀ ਨਾ ਫਲ ਸੀਗਾ ਗੁਰੂ ਤੇਗ ਬਹਾਦਰ ਜੀ ਨੂੰ ਦੱਸਣਾ ਕੀਤਾ ਗਿਆ ਕਿ ਮਹਾਰਾਜ ਪਾਤਸ਼ਾਹ ਜੀ ਵੀ ਜਿਹੜਾ ਇਹ ਬਾਮਣੀ ਘਾਟ ਹੈ ਨਾ ਇਹ ਫਲਗਾ ਨਦੀ ਹੈ ਜਿਹੜੀ ਇੱਥੋਂ ਦਾ ਇੰਨਾ ਮਹਾਤਮ ਹੈ, ਤਰ੍ਹਾਂ ਤਰ੍ਹਾਂ ਦੇ ਜਿਹੜੇ ਬ੍ਰਾਹਮਣਵਾਦੀ ਲੋਕਾਂ ਨੇ ਜਿਹੜੇ ਇੱਥੋਂ ਦੇ ਮਹਾਤਮ ਸੀਗੇ ਵੀ ਉਹ ਦਸਣਾ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਨੂੰ
ਦਾਨ ਪੁੰਨ ਤੀਰਥ ਬੇਵਹਾਰੂ,
ਜਿਹੜਾ ਇੱਥੇ ਆ ਕੇ ਦਾਨ ਕਰਦਾ ਹੈ, ਪੁੰਨ ਕਰਦਾ ਹੈ, ਤੀਰਥ ਤੇ ਤਰ੍ਹਾਂ ਤਰ੍ਹਾਂ ਦੇ ਵਿਵਹਾਰ ਕਰਦਾ ਹੈ,
ਜੀਨ ਉਚਾਰਨ ਸਰਬ ਪ੍ਰਕਾਰੂ,
ਸਾਰੇ ਪ੍ਰਕਾਰ ਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਉਚਾਰਨ ਕਰਕੇ ਤੇ ਇਹ ਬ੍ਰਾਹਮਣਾਂ ਨੇ ਸੁਣਾਉਣਾ ਕੀਤਾ ਜੀ।
ਕਰੋ ਸ਼ਨਾਨ ਗਯਾ ਪਿੰਡ ਦੀਜੈ,
ਪਿੰਡ ਭਰਨਾ ਕਰੋ ਤੇ ਇਸ ਗਯਾ ਜਿਹੜਾ ਤੀਰਥ ਹੈ ਇੱਥੇ ਆਪ ਜੀ ਇਸ਼ਨਾਨ ਕਰਨਾ ਕਰੋ, ਪੁੰਨ ਦਾਨ ਕਰੋ।
ਦੇਵ ਪਿਤਰ ਤ੍ਰਿਪਤਾਵਨ ਕੀ ਜੈ,
ਜਿਹੜੇ ਤੁਹਾਡੇ ਪਿਤਰ ਲੋਕ ਨੇ ਉਹਨਾਂ ਨੂੰ ਤ੍ਰਿਪਤਾਉਣਾ ਕਰੋ, ਤ੍ਰਿਪਤ ਕਰਨਾ ਕਰੋ ਜਿਹੜੇ ਦੇਵ ਲੋਕ ਦੇ ਵਿੱਚ ਰਹਿੰਦੇ ਨੇ। ਇਹ ਬ੍ਰਾਹਮਣਾਂ ਨੇ ਕਹਿਣਾ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ, ਮਹਾਰਾਜ ਇਹ ਗਯਾ ਤੀਰਥ ਤੇ ਤੁਸੀਂ ਇਸ਼ਨਾਨ ਕਰੋ, ਇਸ਼ਨਾਨ ਕਰਨ ਤੋਂ ਉਪਰੰਤ ਤੁਸੀਂ ਕੋਈ ਪੁੰਨ ਦਾਨ ਕਰੋ, ਪਿੰਡ ਭਰਨਾ ਕਰੋ, ਤੇ ਉਪਰੰਤ ਜਿਹੜੇ ਤੁਹਾਡੇ ਪਿੱਤਰ ਨੇ ਦੇਵ ਲੋਕ ਦੇ ਅੰਦਰ ਉਹ ਪ੍ਰਸੰਨ ਹੋ ਜਾਣਗੇ, ਤ੍ਰਿਪਤ ਹੋ ਜਾਣਗੇ ਜੀ।
ਸੁਣ ਸ਼੍ਰੀ ਤੇਗ ਬਹਾਦਰ ਕਹਿਓ,
ਇਹ ਸੁਣ ਕੇ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਇਨ੍ਹਾਂ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਕਹਿਣਾ ਕੀਤਾ,
ਤੀਰਥ ਮਹਾਤਮ ਤੁਮ ਨੈ ਲਇਓ।
ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਬ੍ਰਾਹਮਣਵਾਦੀ ਲੋਕੋ, ਵਾਸਤਵ ਦੇ ਅੰਦਰ ਤੁਸੀਂ ਤੀਰਥ ਦੇ ਮਹਾਤਮ ਨੂੰ ਸਮਝ ਹੀ ਨਹੀਂ ਸਕੇ ਜੀ।
ਫਲਗੂ ਬਿਖੇ ਚਰਨ ਜੋ ਤਾਰੇ,
ਇੱਕ ਪਾਸੇ ਤਾਂ ਤੁਸੀਂ ਕਹਿੰਦੇ ਵੀ ਜਿਹੜਾ ਫਲਗੂ ਨਦੀ ਤੇ, ਫਲਗੂ ਇਸ ਨਦੀ ਦੇ ਅੰਦਰ ਜਿਹੜਾ ਆਪਣੇ ਚਰਨ ਪਾਉਂਦਾ ਹੈ, ਭਾਵ ਇਸ਼ਨਾਨ ਕਰਦਾ ਹੈ,
ਪਿਤਰੇ ਆਪਣੇ ਤਿੰਨੋ ਉਧਾਰੇ,
ਉਹਨਾਂ ਨੇ ਆਪਣੇ ਪਿਤਰਾਂ ਨੂੰ ਉਧਾਰੇ ਕਲਿਆਣ ਕਰ ਲੈਣਾ ਕੀਤਾ ਹੈ, ਪਿਤਰਾਂ ਨੂੰ ਉਧਾਰ ਲੈਣਾ ਕੀਤਾ ਹੈ।
ਸੁਰ ਤ੍ਰਿਪਤੇ ਜੈਕਾਰੇ ਉਚਾਰੇ,
ਤੁਸੀਂ ਕਹਿੰਦੇ ਹੋ ਵੀ ਦੇਵਤੇ ਜਿਹੜੇ ਪ੍ਰਸੰਨ ਹੋ ਜਾਣਗੇ ਤੇ ਜੈ ਜੈਕਾਰ ਜਿਹੜੀ ਉਚਾਰਨਗੇ।
ਸਰਬ ਅਗਨ ਕੋ ਦੂਤ ਨਿਵਾਰੇ,
ਤੁਸੀਂ ਕਹਿੰਦੇ ਵੀ ਸਾਰੇ ਜਿਹੜੇ ਅਗਨ ਪਾਪ ਨੇ ਤੇ ਉਹ ਨਿਵਰਤ ਹੋ ਜਾਣਗੇ, ਤੇ ਜਦੋਂ ਫਿਰ ਗਯਾ ਤੀਰਥ ਤੇ ਚਰਨ ਪਾ ਕੇ ਮਨੁੱਖ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਹੜੀ ਅੰਦਰਲੀ ਇਹਨਾਂ ਦੀ ਲੋਭ ਦੀ ਦਸ਼ਾ ਸੀ ਨਾ, ਉਹ ਬਾਹਰ ਲੈ ਕੇ ਆਉਣਾ ਚਾਹੁੰਦੇ ਸੀ ਵੀ ਇਹਨਾਂ ਦੀ ਲੋਭ ਦੀ ਦਸ਼ਾ ਕੀ ਕਹਿੰਦੀ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਵੀ ਗਯਾ ਤੀਰਥ ਤੇ ਜਾ ਕਰਕੇ ਇਹ ਵਾਹਿਗੁਰੂ ਆਪਣਾ ਇਸ਼ਨਾਨ ਕਰਨ ਤੋਂ ਜਾਂ ਚਰਨ ਪਾਉਣ ਤੋਂ ਉਪਰੰਤ ਪਾਪ ਖਤਮ ਹੋ ਜਾਂਦੇ ਨੇ, ਜਾਂ ਫਿਰ ਪਿਤਰਾਂ ਦੀ ਕਲਿਆਣ ਹੋ ਜਾਂਦੀ, ਤੇ ਤੁਸੀਂ ਦੂਸਰੇ ਪਾਸੇ ਇਹ ਵੀ ਕਹਿੰਦੇ ਵੀ ਬਾਅਦ ਵਿੱਚ ਦਾਨ ਵੀ ਕਰੋ, ਪੁੰਨ ਵੀ ਕਰੋ, ਤੇ ਫਿਰ ਪੁੰਨ ਤੇ ਦਾਨ ਦੀ ਕੀ ਮਹੱਤਤਾ ਰਹੇਗੀ? ਜਦੋਂ ਤੁਹਾਡੇ ਪਿਤਰਾਂ ਦੀ ਤਾਂ ਕਲਿਆਣ ਹੋਗੀ, ਫਿਰ ਪੁੰਨ ਤੇ ਦਾਨ ਕੀ ਕਰਨ ਦੀ ਲੋੜ ਹੈ? ਜਦੋਂ ਇਹ ਫਲਗੂ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜਾਂ ਚਰਨ ਪਾਉਣ ਦੇ ਨਾਲ ਜਦੋਂ ਪਿਤਰਾਂ ਦੀ ਕਲਿਆਣ ਹੀ ਹੋ ਜਾਣਾ ਕੀਤੀ, ਤੇ ਫਿਰ ਪੁੰਨ ਦਾਨ ਦੀ ਕੀ ਲੋੜ ਹੈ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਵਾਸਤਵ ਦੇ ਅੰਦਰ ਤੁਸੀਂ ਤੀਰਥ ਦੇ ਮਹਾਤਮ ਨੂੰ ਸਮਝ ਹੀ ਨਹੀਂ ਸਕੇ।
ਸੁਣ ਦਿਜ ਗਨ ਸਗਰੇ ਬਿਸਮਾਏ,
ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕਰਕੇ ਤੇ ਬਹੁਤ ਹੈਰਾਨ ਹੋ ਗਏ ਇਥੋਂ ਦੇ ਬ੍ਰਾਹਮਣ ਜਿਹੜੇ ਗਯਾ ਤੀਰਥ ਦੇ।
ਹੱਥ ਜੋੜ ਕਰ ਬਿਨੇ ਅਲਾਏ,
ਦੋਵੇਂ ਹੱਥ ਜੋੜ ਕਰਕੇ ਇਹਨਾਂ ਨੇ ਬੇਨਤੀ ਅਲਾਏ ਕਹਿਣੀ ਕੀਤੀ ਜੀ,
ਤੁਮ ਸਤ ਗੁਰੂ ਪਿਸ਼ਨ ਅਵਤਾਰ।
ਸਤ ਸੰਗੀ ਜਨੋ, ਇੱਕ ਇਹਨਾਂ ਦੇ ਅੰਦਰ ਇਹ ਖਿਆਲ ਆਤਾ ਹੈ, ਬ੍ਰਾਹਮਣਵਾਦੀ ਲੋਕਾਂ ਦੇ ਅੰਦਰ ਵਿਦਵਾਨ ਸੱਜਣਾ ਤੋਂ ਇਹ ਸੁਣਦੇ ਆ ਵੀ ਜਿਹੜੇ ਗਯਾ ਤੀਰਥ ਆ ਨਾ, ਉਹਦੇ ਇੱਕ ਪਾਸੇ ਇਹ ਵਿਸ਼ਨੂੰ ਭਗਵਾਨ ਆਉਣ ਦੇ ਬਾਰੇ ਮੰਨਦੇ ਨੇ, ਤੇ ਉਹਨਾਂ ਨੇ ਇੱਕ ਵਿਸ਼ਨੂੰ ਭਗਵਾਨ ਦੇ ਉੱਥੇ, ਵੈਸੇ ਵਾਸਤਵ ਦੇ ਅੰਦਰ ਜਿਨ੍ਹਾਂ ਨੇ ਇਹ ਸਥਾਨ ਦੇਖਿਆ ਹੋਵੇਗਾ ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ। ਪੜ੍ਹਨ ਤੇ ਸੁਣਨ ਦੇ ਵਿੱਚ ਇਉਂ ਹੀ ਆਇਆ ਹੈ ਕਿ ਇਸ ਗਯਾ ਤੀਰਥ ਤੇ ਇੱਕ ਪਾਸੇ ਵਿਸ਼ਨੂੰ ਦੇ ਪੈਰ ਬਣੇ ਹੋਏ ਨੇ, ਤੇ ਇਹਨਾਂ ਦਾ ਇਹ ਸੰਕਲਪ ਹੈ, ਇਹ ਅਨੁਭਵ ਹੈ ਕਿ ਇਹ ਜਿਹੜਾ ਤੀਰਥ ਹੈ, ਇਸ ਤੀਰਥ ਵਿਸ਼ਨੂੰ ਉਸ ਸਮੇਂ ਦੇ ਵਿੱਚ ਆਪਣਾ ਅਵਤਾਰ ਧਾਰ ਕੇ ਇਸ ਤੀਰਥ ਤੇ ਆਇਆ ਸੀਗਾ, ਇਹ ਗਯਾ ਤੀਰਥ ਤੇ। ਸਿਆਣੇ ਲੋਕ ਜਿਹੜੇ ਵਿਦਵਾਨ ਨੇ ਉਹਨਾਂ ਦੇ ਅਨੁਭਵ ਜਿਹੜੇ ਖਿਆਲ ਨੇ ਇਸ ਤਰ੍ਹਾਂ ਹਨ। ਖੈਰ ਸਤਸੰਗੀ ਜਨੋ, ਇਹ ਜਿਹੜੇ ਬ੍ਰਾਹਮਣ ਲੋਕ ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ, ਤੁਸੀਂ ਸਤਿਗੁਰੂ ਹੋ, ਇਸ ਕਰਕੇ ਇਹ ਵਿਸ਼ਨੂੰ ਦਾ ਅਵਤਾਰ ਹੈ,
ਜੇ ਨਾ ਕਰੋਗੇ ਸ਼ਰਧਾ ਆਚਾਰ।
ਸ਼ਰਾਧ ਆਚਾਰ, ਜੇ ਤੁਸੀਂ ਇੱਥੇ ਸ਼ਰਾਧ ਨਹੀਂ ਕਰੋਗੇ, ਜੇ ਤੁਸੀਂ ਇੱਥੇ ਆ ਕੇ ਆਪਣੇ ਪਿਤਰਾਂ ਦੇ ਨਿਮਿਤ ਸ਼ਰਾਧ ਨਹੀਂ ਕਰੋਗੇ,
ਮੁਨ ਕੋਏ ਨਾ ਕਰ ਇਹ ਰੀਤ।
ਬ੍ਰਾਹਮਣ ਕਹਿਣ ਲੱਗੇ, ਫਿਰ ਇਸ ਰੀਤੀ ਮਰਜ਼ਾਦਾ ਨੂੰ ਹੋਰ ਵੀ ਕੋਈ ਨਹੀਂ ਕਰੇਗਾ ਜੀ।
ਹਮ ਸੋ ਹੋਏ ਜਾਏ ਵਿਪਰੀਤ।
ਫਿਰ ਇਹ ਬਹੁਤ ਜ਼ਿਆਦਾ ਜਿਹੜੀ ਉਲਟ ਗੱਲ ਬਣ ਜਾਵੇਗੀ।
ਨੈ ਮਾਨੈ ਤਨ ਦੇ ਨਾ ਕੋਈ।
ਇਸ ਕਰਕੇ ਨਾ ਫਿਰ ਕੋਈ ਇਹ ਤੀਰਥ ਨੂੰ ਮੰਨੇਗਾ ਤੇ ਨਾ ਹੀ ਕੋਈ ਧਨ ਦੇਵੇਗਾ, ਕਿਉਂਕਿ ਜਿਹੜੀ ਅੰਦਰਲੀ ਦਸ਼ਾ ਉਹ ਤਾਂ ਧਨ ਤੇ ਖੜੀ ਹੋਈ ਹੈ। ਇਹ ਬ੍ਰਾਹਮਣ ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ, ਮਹਾਰਾਜ ਨਾ ਤਾਂ ਫਿਰ ਜੇ ਤੁਸੀਂ ਨੇ ਇੱਥੇ ਆ ਕੇ ਕੋਈ ਸ਼ਰਾਧ ਕੀਤਾ ਪਿਆ, ਫਿਰ ਲੋਕਾਂ ਨੇ ਵੀ ਕੋਈ ਇਸ ਤੀਰਥ ਨੂੰ ਨਹੀਂ ਮੰਨਣਾ ਤੇ ਨਾ ਹੀ ਕਿਸੇ ਨੇ ਸਾਨੂੰ ਧਨ ਦੇਣਾ ਹੈ।
ਆਵੇ ਕਰੇ ਸ਼ਰਾਧ ਨੇ ਸੋਈ।
ਕੋਈ ਵੀ ਆ ਕਰਕੇ ਫਿਰ ਇੱਥੇ ਸ਼ਰਾਧ ਵੀ ਨਹੀਂ ਕਰੇਗਾ।
ਜਾਏ ਜੀਵ ਕਾ ਬਿਗੜੇ ਹਮਾਰੀ।
ਗੱਲ ਉਪਜੀਵਕਾ ਦੀ ਹੈ, ਰੋਜੀ ਰੋਟੀ ਚੱਲਣ ਦੀ ਹੈ। ਬ੍ਰਾਹਮਣ ਕਹਿਣ ਲੱਗੇ, ਮਹਾਰਾਜ ਪਾਤਸ਼ਾਹ ਜੀ ਜਦੋਂ ਫਿਰ ਧਨ ਹੀ ਨਹੀਂ ਆਇਆ ਵਿਆ ਤੇ ਸਾਡੀ ਉਪਜੀਵਿਕਾ ਕਿਵੇਂ ਚੱਲੇਗੀ? ਸਾਡੀ ਤਾਂ ਉਪਜੀਵਿਕਾ ਉੱਥੇ ਹੀ ਖੜੋਗੀ ਨਾ, ਸਾਡੇ ਕੋਲ ਧਨ ਨਹੀਂ ਆਇਆ, ਕਿਸੇ ਨੇ ਤੇ ਸਲਾਹ ਹੀ ਨਹੀਂ ਕੀਤਾ ਵਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਭਗਤ ਗੁਰਬਾਣੀ ਵਿੱਚ ਕਹਿੰਦੇ, ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸ਼ਰਾਧ ਕਰਾਈ। ਜਿਉਂਦੇ ਬਜ਼ੁਰਗਾਂ ਦੀ ਕੋਈ ਹਾਲਤ ਨਹੀਂ ਪੁੱਛਦਾ, ਮਰਿਆਂ ਤੋਂ ਬਾਅਦ ਸ਼ਰਾਧ ਕਰਦੇ ਫਿਰਦੇ ਨੇ। ਗੁਰਮਤ ਦੇ ਅੰਦਰ ਸ਼ਰਾਧ ਕਰਨੇ ਖੰਡਨ ਨੇ, ਮਨਮਤ ਹੈ। ਗੁਰਮਤ ਨਹੀਂ ਕਹਿੰਦੀ ਵੀ ਸ਼ਰਾਧ ਕਰਨੇ ਚਾਹੀਦੇ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੀ ਜਿਹੜੀ ਅੰਦਰਲੀ ਲੋਭ ਦੀ ਦਸ਼ਾ ਹੈ ਨਾ, ਉਸ ਨੂੰ ਮਹਾਰਾਜ ਪਾਤਸ਼ਾਹ ਜੀ ਬਾਹਰ ਕੱਢਣਾ ਚਾਹੁੰਦੇ ਨੇ। ਅਗਲੇ ਤੁਸੀਂ ਪ੍ਰਕਰਨਾਂ ਦੇ ਅੰਦਰ ਪ੍ਰਸੰਗ ਦੇ ਅੰਦਰ ਸਰਵਣ ਕਰੋ।
ਪੁਰਸ਼ੋਤਮ ਮੇਰੇ ਜਾਦਾ ਤਾਰੀ।
ਮਹਾਰਾਜ ਜੀ ਆਪ ਜੀ ਪੁਰਸ਼ੋਤਮ ਹੋ, ਆਪ ਜੀ ਮਰਜ਼ਾਦਾ ਨੂੰ ਧਾਰਨ ਕਰਨ ਵਾਲੇ ਹੋ।
ਤੁਮ ਕੋ ਉਚਿਤ ਨਾ ਐਸੇ ਕਰਨੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੂੰ ਇਹ ਯੋਗ ਨਹੀਂ ਕਿ ਤੁਸੀਂ ਇੱਥੇ ਆ ਕੇ ਸ਼ਰਾਧ ਨਾ ਕਰੋ, ਇਹ ਯੋਗ ਨਹੀਂ ਗੀ, ਭਾਵ ਕੇ ਸ਼ਰਾਧ ਜਰੂਰ ਕਰਨਾ ਕਰੋ ਜੀ।
ਧਰਮ ਸਥਾਪੋ ਸਗਰੀ ਧਰਮੀ।
ਮਹਾਰਾਜ ਜਿਹੜੀ ਸਾਰੀ ਇਹ ਧਰਤੀ ਹੈ ਤੇ ਇੱਥੇ ਆਪਣੇ ਧਰਮ ਦੀ ਸਥਾਪਨਾ ਕਰੋ।
ਸੁਨ ਬੇਨਤੀ ਵਿਪਰਨ ਕੀ ਐਸੇ।
ਇਸੇ ਤਰ੍ਹਾਂ ਜਿਹੜੇ ਬ੍ਰਾਹਮਣ ਸਨ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ,
ਕਰਤ ਪਏ ਤਸ ਪਾਖਤ ਜੈਸੇ।
ਪਾਤਸ਼ਾਹ ਜੀ ਨੇ ਇਹਨਾਂ ਦੀ ਅੰਦਰਲੀ ਲੋਭ ਦਸ਼ਾ ਨੂੰ ਬਾਹਰ ਕੱਢਣਾ ਸੀ, ਮਹਾਰਾਜ ਪਾਤਸ਼ਾਹ ਜੀ ਉਸੇ ਤਰ੍ਹਾਂ ਕਰਨ ਲੱਗ ਪਏ ਜਿਵੇਂ ਉਹਨਾਂ ਨੇ ਕਿਹਾ ਸੀਗਾ ਜੀ।
ਉਤਰੇ ਤਬ ਤੁਰੰਗ ਤੇ ਤਰੇ।
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਆਪਣੇ ਘੋੜੇ ਤੋਂ ਥੱਲੇ ਉਤਰ ਆਏ।
ਫਲਗੂ ਮੈਂ ਮੱਜਨ ਕੋ ਕਰੇ।
ਇਹ ਫਲਗੂ ਨਦੀ ਸੀਗੀ, ਉਸ ਫਲਗੂ ਨਦੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਮੱਜਨ ਕੀਤਾ ਜੀ।
ਸਕਲ ਦਿਜਨ ਕੋ ਸ਼੍ਰੀ ਮੁਖ ਕਹਿਓ।
ਸਾਰੇ ਜਿਤਨੇ ਬ੍ਰਾਹਮਣ ਸਨ ਉਹਨਾਂ ਨੇ ਆਪਣੇ ਮੁਖ ਤੋਂ ਕਹਿਣਾ ਕੀਤਾ ਮਹਾਰਾਜ ਪਾਤਸ਼ਾਹ ਜੀ ਨੇ ਬ੍ਰਾਹਮਣਾਂ ਦੇ ਤਾਈ।
ਜਾ ਚੱਲਿਓ ਜੋ ਤੁਮ ਚਿਤ ਚਾਹਿਓ।
ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਬ੍ਰਾਹਮਣੋ ਜੋ ਤੁਸੀਂ ਆਪਣੇ ਚਿੱਤ ਦੇ ਵਿੱਚ ਚਾਹੁੰਦੇ ਹੋ ਉਹ ਸਾਡੇ ਪਾਸੋਂ ਮੰਗ ਲੈਣਾ ਕਰੋ ਜੀ।
ਸੁਣ ਬੋਲੇ ਸਭ ਦਿਜ ਭਰ ਬੰਸ।
ਜਿਤਨੇ ਬ੍ਰਾਹਮਣ ਇਕੱਠੇ ਹੋਏ ਸਨ ਇਹ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਤੋਂ ਬੋਲੇ,
ਹਮ ਕੋ ਦਿਓ ਆਪਣੋ ਸਰਬੰਸ।
ਇੱਥੇ ਲੈ ਕੇ ਆਉਣਾ ਸੀ ਮਹਾਰਾਜ ਪਾਤਸ਼ਾਹ ਜੀ ਨੇ ਵੀ ਇਹਨਾਂ ਦੀ ਜਿਹੜੀ ਲਾਲਚ ਦੀ ਦਸ਼ਾ ਨਾ, ਇੱਥੋਂ ਸਮਝ ਲੈਣਾ ਚਾਹੀਦਾ ਜੋ ਕੁਝ ਇਹ ਕਰਮ ਕਾਂਡ ਹੈ, ਜੋ ਕੁਝ ਕਹਿੰਦੇ ਪਿੱਤਰਾਂ ਦਾ ਸ਼ਰਾਧ ਕਰਾਓ, ਨਦੀ ਤੇ ਇਸ਼ਨਾਨ ਕਰਵਾਓ, ਉਸ ਤੋਂ ਉਪਰੰਤ ਜਿਹੜੀ ਲੋਭ ਦੀ ਦਸ਼ਾ ਇਹਨਾਂ ਦੇ ਅੰਦਰ ਵੱਧਦੀ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਾਂ ਸੁਭਾਵਕ ਕਿਹਾ, ਕਹਿੰਦੇ ਬ੍ਰਾਹਮਣ ਜੀ ਜੋ ਤੁਸੀਂ ਕੁਝ ਮੰਗਣਾ ਹੈ ਪੁੱਛ ਲਵੋ, ਮੰਗ ਲੈਣਾ ਕਰੋ, ਜਾਂਚ ਲੈਣਾ ਕਰੋ, ਅਨੇ ਮਹਾਰਾਜ ਜੋ ਕੁਝ ਤੁਹਾਡੇ ਕੋਲੇ ਹੈਗਾ ਸਾਰਾ ਹੀ ਕੁਝ ਸਾਨੂੰ ਦੇ ਦਿਓ, ਜੋ ਕੁਝ ਤੁਹਾਡੇ ਕੋਲੇ ਸਰਬੰਸ ਸਾਰਾ ਕੁਝ ਹੈ ਨਾ, ਉਹ ਸਾਰਾ ਕੁਝ ਹੀ ਸਾਡੀ ਝੋਲੀ ਦੇ ਵਿੱਚ ਪਾ ਦਿਓ, ਅਸੀਂ ਤਾਂ ਸਭ ਕੁਝ ਤੁਹਾਡੇ ਪਾਸੋਂ ਮੰਗ ਰਹੇ ਹਾਂ।
ਤਬ ਸਤ ਗੁਰ ਨੇ ਹਿਰਦੇ ਵਿਚਾਰੀ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ,
ਇਹ ਸਭ ਮਾਇਆ ਕੇ ਅਧਿਕਾਰੀ।
ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸਾਰੇ ਬ੍ਰਾਹਮਣ ਮਾਇਆ ਦੇ ਅਧਿਕਾਰੀ ਹੈ, ਸਾਰੇ ਮਾਇਆ ਕਰਕੇ ਇਹ ਸੰਸਾਰ ਨੱਚ ਰਿਹਾ ਗਿਆ, ਇਹ ਤਾਂ ਬ੍ਰਾਹਮਣ ਸਾਰੇ ਮਾਇਆ ਦੇ ਅਧਿਕਾਰੀ ਹੈ, ਮਾਇਆ ਕਰਕੇ ਸਭ ਕੁਝ ਇਹ ਕਰਮ ਕਾਂਡ ਕਰਵਾ ਰਹੇ ਨੇ ਜੀ।
ਜਿਤਕ ਸੰਗ ਸਭ ਦੀਨੋ ਦਾਨ।
ਮਹਾਰਾਜ ਪਾਤਸ਼ਾਹ ਜੀ ਕਹਿੰਦੇ ਚਲੋ ਭਾਈ ਤੁਹਾਡੇ ਨਾਲ ਬਚਨ ਤਾਂ ਅਸੀਂ ਕਰ ਹੀ ਲਿਆ, ਹੁਣ ਇਸ ਨੂੰ ਪੂਰਾ ਵੀ ਕਰਾਂਗੇ। ਮਹਾਰਾਜ ਜੀ ਦੇ ਕੋਲੇ ਜਿੰਨਾ ਵੀ ਕੁਝ ਸੀ ਨਾ ਸਾਰਾ ਕੁਝ ਬ੍ਰਾਹਮਣਾਂ ਨੂੰ ਦੇ ਦੇਣਾ ਕੀਤਾ, ਤੇ ਇਹਨਾਂ ਦੀ ਲੋਭ ਦੀ ਦਸਾਂ ਸੰਗਤਾਂ ਦੇ ਸਾਹਮਣੇ ਪ੍ਰਗਟ ਕੀਤੀ ਵੀ ਇਹਨਾਂ ਦੇ ਅੰਦਰ ਇਹ ਲੋਭ ਹੈ, ਇਹ ਲਾਲਚ ਕਰਕੇ ਸਾਨੂੰ ਬਾਰ ਬਾਰ ਕਹਿ ਰਹੇ ਸੀ ਵੀ ਫਲਗੂ ਨਦੀ ਤੇ ਇਸ਼ਨਾਨ ਕਰੋ, ਇਹਦਾ ਇਹ ਮਹਾਤਮ ਹੈ, ਇਹਦਾ ਉਹ ਮਹਾਤਮ ਹੈ, ਇੱਥੇ ਸਰਾਧ ਕਰਾਓ, ਪਿਤਰਾਂ ਨੂੰ ਜਾ ਕੇ ਮਿਲਦਾ ਪਿਆ। ਗੱਲ ਤਾਂ ਲੋਭ ਦੀ ਗੱਲ ਸੀਗੀ ਵੀ ਸਤਿਗੁਰੂ ਜੀ ਇਸ਼ਨਾਨ ਕਰਨਗੇ, ਸਰਾਧ ਕਰਨਗੇ। ਮਹਾਰਾਜ ਪਾਤਸ਼ਾਹ ਜੀ ਨੇ ਕੱਲਾ ਇਸ਼ਨਾਨ ਹੀ ਕੀਤਾ ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸਾਰਾ ਕੁਝ ਹੀ ਦੇ ਦੇਣਾ ਕਰੋਗੇ। ਜਦੋਂ ਕਾਂਛੀ ਦੇ ਵਿੱਚ ਇਹਨਾਂ ਬ੍ਰਾਹਮਣਾਂ ਨੇ ਆਰਾ ਲਾਇਆ ਸੀ ਨਾ ਆਰਾ, ਉਦੋਂ ਵੀ ਇਤਿਹਾਸ ਦੇ ਕੁਝ ਪੰਨੇ ਇਸ ਪ੍ਰਕਾਰ ਆਉਂਦੇ ਨੇ। ਸਤ ਸੰਗੀ ਜਨੋ ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੇ, ਇਹ ਵਿਧ ਜੇ ਲੱਖ ਯਤਨ ਕਰਾਏ। ਜਿਹੜੇ ਪਿੰਡਾਂ ਦੇ ਲੋਕ ਸੀਗੇ ਭੋਲੇ ਭਾਲੇ, ਉਹਨਾਂ ਨੂੰ ਇਹ ਪ੍ਰੇਰ ਕਰਕੇ ਉਸ ਆਰੇ ਦੇ ਥੱਲੇ ਜਾ ਕੇ ਉਹਦਾ ਸਿਰ ਕਟਵਾ ਦਿੰਦੇ ਸਨ। ਉਹਦੇ ਤੋਂ ਪਹਿਲਾਂ ਸਾਰੀ ਜ਼ਮੀਨ ਜਾਇਦਾਦ ਲਿਖਵਾ ਲੈਣੀ ਵੀ ਤੈਨੂੰ, ਕਹਿੰਦੇ ਸੀ ਤੇਰੀ ਅਸੀਂ ਕਲਿਆਣਤਾ ਕਰਦੇ ਹਾਂ, ਤੈਨੂੰ ਮੁਕਤੀ ਦਿੰਦੇ ਹਾਂ। ਖੈਰ ਜਦੋਂ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਆਉਣਾ ਕੀਤੀ ਤੇ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਜਿਹੜਾ ਕਾਂਛੀ ਵਿੱਚ ਆਰਾ ਲੱਗਾ ਸੀ ਉਹਦੇ ਬਾਰੇ ਇਹਨਾਂ ਨੇ ਪੜਿਆ ਤੇ ਸੁਣਿਆ ਅੰਗਰੇਜ਼ ਲੋਕਾਂ ਨੇ, ਤੇ ਅੰਗਰੇਜ਼ ਲੋਕਾਂ ਨੇ ਆ ਕੇ ਉਹਨਾਂ ਬ੍ਰਾਹਮਣਾਂ ਨੂੰ ਪੁੱਛਿਆ ਵੀ ਆਰਾ ਕਿਉਂ ਤੁਸੀਂ ਲਾਇਆ ਹੋਇਆ ਇੱਥੇ? ਉਹ ਕਹਿੰਦੇ ਜੀ ਇੱਥੇ ਕਲਿਆਣਤਾ ਹੁੰਦੀ, ਇੱਥੇ ਮੁਕਤੀ ਹੁੰਦੀ ਵੀ ਹੈ। ਉਹ ਕਹਿੰਦੇ ਤੁਸੀਂ ਜਿਹੜਾ ਪਿਛਲਾ ਰਿਕਾਰਡ ਦਿਖਾਵੋ। ਜਦੋਂ ਪਿਛਲਾ ਰਿਕਾਰਡ ਦੇਖਿਆ ਬਿਆ, ਪਿਛਲੇ ਰਿਕਾਰਡ ਦੇ ਵਿੱਚ ਕਿਸੇ ਵੀ ਬ੍ਰਾਹਮਣ ਦਾ ਨਾਮ ਨਹੀਂ ਸੀਗਾ। ਉਹ ਸਾਰੇ ਪਿੰਡਾਂ ਦੇ ਲੋਕ ਭੋਲੇ ਭਾਲੇ ਜਿਹੜੇ ਗਰੀਬ ਲੋਕ ਜ਼ਮੀਨ ਜਾਇਦਾਦਾਂ ਵਾਲੇ ਸੀ, ਉਹ ਸਮਾਰੀ ਆਪਣੀ ਜ਼ਮੀਨ ਜਾਇਦਾਦ ਲਿਖ ਕਰਕੇ ਆਪਣਾ ਸਿਰ ਜਿਹੜਾ ਆਰੇ ਥੱਲੇ ਦੇ ਦਿੰਦੇ ਸੀ ਵੀ ਸਾਨੂੰ ਕਲਿਆਣਤਾ ਮਿਲਦੀ ਹੈ। ਅੰਗਰੇਜ਼ ਕਹਿੰਦੇ ਬ੍ਰਾਹਮਣ ਨੂੰ ਤੁਹਾਨੂੰ ਮੁਕਤੀ ਨਹੀਂ ਚਾਹੀਦੀ, ਤੁਹਾਡਾ ਕਿਸੇ ਦਾ ਵੱਡੇ ਵਡੇਰੇ ਦਾ ਸਿਰ ਹੀ ਨਹੀਂ ਹੈ, ਤੁਸੀਂ ਸਿਰ ਕਟਵਾਇਆ ਨੀ, ਤੁਹਾਨੂੰ ਵੀ ਕਲਿਆਣਤਾ ਮੁਕਤੀ ਚਾਹੀਦੀ ਹੈ। ਇਹ ਖੰਡਨ ਕਰਕੇ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਕਾਂਛੀ ਦੇ ਵਿੱਚੋਂ ਆਰਾ ਪਟਵਾਇਆ ਸੀਗਾ। ਖੈਰ ਸਤ ਸੰਗੀ ਜਨ, ਕਿਉਂਕਿ ਜਦੋਂ ਮਨੁੱਖ ਆਪਣੇ ਧਰਮ ਤੋਂ ਗਿਰਦਾ ਹੈ ਉਦੋਂ ਨੀਚ ਤੋਂ ਨੀਚ ਕਰਮ ਵੀ ਕਰ ਜਾਂਦਾ ਪਿਆ। ਹੁਣ ਜਦੋਂ ਬ੍ਰਾਹਮਣਾਂ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹਨਾਂ ਦੀ ਲੋਭ ਦੀ ਦਸ਼ਾ ਨੂੰ ਬਾਹਰ ਕੱਢਿਆ ਨਾ, ਮਹਾਰਾਜ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਸਾਰਾ ਕੁਝ ਹੀ ਤੁਸੀਂ ਦੇ ਦਿਓ, ਸਾਨੂੰ ਭੇਟਾ ਕਰ ਦਿਓ। ਮਹਾਰਾਜ ਪਾਤਸ਼ਾਹ ਜੀ ਨੇ ਬਚਨ ਕਰ ਲਿਆ ਸੀਗਾ, ਸਭ ਕੁਝ ਹੀ ਮਹਾਰਾਜ ਪਾਤਸ਼ਾਹ ਜੀ ਨੇ ਦੇਣਾ ਕੀਤਾ। ਪੜੋ ਅੱਗੇ ਜੀ।
ਧੋਤੀ ਏਕ ਉਪਰ ਨਾ ਪਾਨ।
ਹਾਂਜੀ, ਪਿਛਲੀ ਪੰਕਤੀ ਵਿੱਚ ਆਉਂਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਲਕੀ ਵੀ ਦੇ ਦਿੱਤੀ ਜਿਸ ਉੱਤੇ ਮਹਾਰਾਜ ਪਾਤਸ਼ਾਹ ਜੀ ਗਏ। ਮਹਾਰਾਜ ਜੀ ਨੇ ਘੋੜੇ ਵੀ ਦੇ ਦੇਣਾ ਕੀਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਜੋ ਕੁਝ ਵੀ ਮੰਗਿਆ ਮਹਾਰਾਜ ਪਾਤਸ਼ਾਹ ਜੀ ਨੇ ਉਹੀ ਕੁਝ ਦੇ ਦੇਣਾ ਕੀਤਾ। ਮਹਾਰਾਜ ਜੀ ਨੇ ਕੇਵਲ ਆਪਣੇ ਤਨ ਦਾ ਜਿਹੜਾ ਵਸਤਰ ਸੀ ਨਾ, ਉਹ ਤਨ ਦਾ ਵਸਤਰ ਹੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਰੱਖਣਾ ਕੀਤਾ।
ਕਾ ਅਸ ਸੇ ਅੰਦਨ ਤਨ ਸਾਰੋ।
ਮਹਾਰਾਜ ਜੀ ਨੇ ਪਾਲਕੀ ਵੀ ਇਹਨਾਂ ਬ੍ਰਾਹਮਣਾਂ ਨੂੰ ਦੇ ਦਿੱਤੀ, ਅਸ ਨਾਮ ਘੋੜੇ ਦਾ, ਸਿਅੰਦਨ ਨਾਮ ਰੱਥਾਂ ਦਾ, ਧਨ ਜੋ ਕੁਝ ਵੀ ਸੀ ਸਤਿਗੁਰੂ ਜੀ ਨੇ ਸਭ ਕੁਝ ਹੀ ਦੇ ਦੇਣਾ ਕੀਤਾ। ਬਿਆ
ਲੇ ਬਿਪਰਨ ਜੈ ਕਾਰੇ ਉਚਾਰੋ।
ਲੈ ਕੇ ਕਹਿੰਦੇ ਮਹਾਰਾਜ ਜੈ ਹੋਵੇ ਤੁਹਾਡੀ, ਜੈ ਹੋਵੇ ਤੁਹਾਡੀ, ਕਿਉਂਕਿ ਲੋਭੀ ਦੀ ਦਸ਼ਾ ਜਿਹੜੀ ਲੋਭ ਦੇ ਵਿੱਚ ਫਸੀ ਹੋਈ ਹੈ, ਹੁਣ ਜਦੋਂ ਧਨ ਮਿਲ ਗਿਆ ਉਹਨੇ ਉਦੋਂ ਜੈ ਜੈਕਾਰ ਕਹਿਣੀ ਵੀ ਆ। ਹੁਣ ਬ੍ਰਾਹਮਣਾਂ ਦੀ ਦਸ਼ਾ ਇਹੋ ਜੀ ਸੀਗੀ, ਜਦੋਂ ਧਨ ਮਿਲਿਆ ਮਹਾਰਾਜ ਪਾਤਸ਼ਾਹ ਜੀ ਨੂੰ ਕਹਿੰਦੇ ਜੈ ਹੋਵੇ ਤੁਹਾਡੀ, ਜੈ ਹੋਵੇ ਜੀ।
ਤਕ ਕਾਲ ਬੀਤੇ ਸੁਦਿਆਈ।
ਕਹਿੰਦੇ ਜਦੋਂ ਕੁਝ ਸਮਾਂ ਬੀਤ ਗਿਆ ਨਾ, 10-12 ਘੰਟੇ, 20 ਘੰਟੇ, ਫਿਰ ਇਹਨਾਂ ਨੂੰ ਇੱਕ ਮਤ ਆਈ, ਇਹਨਾਂ ਨੂੰ ਅਕਲ ਆਈ ਬ੍ਰਾਹਮਣਾਂ ਨੂੰ,
ਇਹ ਸਭ ਜਗ ਗੁਰ ਪੋ ਵਡਿਆਈ।
ਇਹ ਕਹਿੰਦੇ ਵੀ ਗੁਰੂ ਤੇਗ ਬਹਾਦਰ ਜੀ ਤਾਂ ਜਗਤ ਦੇ ਗੁਰੂ ਨੇ, ਤੇ ਇਹਨਾਂ ਦੀ ਸੰਸਾਰ ਦੇ ਵਿੱਚ ਬੜੀ ਵੱਡੀ ਜਿਹੜੀ ਉਹ ਵਡਿਆਈ ਹੈ।
ਕਿਤੋ ਸਮਾਜ ਲੈਣ ਇਨਹੀ ਤੇ।
ਦੇਖੋ ਕਹਿੰਦੇ ਇਹਨਾਂ ਦੇ ਕੋਲੇ ਬੜਾ ਵੱਡਾ ਸਾਜੋ ਸਮਾਨ ਹੈ। ਕਹਿੰਦੇ ਬੜਾ ਵੱਡਾ ਇਹਨਾਂ ਦੇ ਕੋਲੇ ਵੱਡਾ ਸਾਜੋ ਸਮਾਨ ਹੈ, ਤੇ ਕਿਉਂ ਨਾ ਇਹ ਤੋਂ ਸਮਾਜ ਲੈਣ ਇਨਹੀ ਤੇ, ਜਿਹੜਾ ਅਸੀਂ ਇੰਨਾ ਸਾਜੋ ਸਮਾਨ ਇਹਨਾਂ ਦੇ ਪਾਸੋਂ ਲੈਣਾ ਕੀਤਾ ਹੈ।
ਮੈਂ ਕਿਛ ਬਡੋ ਵਿਚਾਰੋ ਚੀਤੇ,
ਕਹਿਣ ਲੱਗੇ ਵੀ ਚਿੱਤ ਦੇ ਵਿੱਚ ਵਿਚਾਰ ਕੀਤੀ ਵੀ ਉਹ ਕੋਈ ਵੱਡੀ ਗੱਲ ਥੋੜੋ, ਇਹਨਾਂ ਕੋਲੇ ਹਜ਼ਾਰਾਂ ਹੀ ਸੰਗਤਾਂ ਹੈ, ਲੱਖਾਂ ਹੀ ਸੰਗਤਾਂ, ਇੰਨੀ ਮਾਇਆ ਧਨ ਦੌਲਤ ਜੋ ਕੁਝ ਅਸੀਂ ਇਹਨਾਂ ਦੇ ਪਾਸੋਂ ਲਿਆ ਹੈ ਇਹ ਕੋਈ ਵੱਡੀ ਗੱਲ ਨੀ ਗੀ, ਕੋਈ ਮਹਿਣਾ ਗੱਲ ਨੀ ਰੱਖਦੀ ਜੀ।
ਪੱਤਰ ਲਿਖਾ ਐਸੇ,
ਬ੍ਰਾਹਮਣਾਂ ਨੇ ਮਨ ਦੇ ਵਿੱਚ ਵਿਚਾਰ ਕੀਤੀ ਵੀ ਗੁਰੂ ਤੇਗ ਬਹਾਦਰ ਜੀ ਤੋਂ ਇੱਕ ਪੱਤਰਕਾ ਲਿਖਾ ਲੈਂਦੇ ਪਿਆ, ਹੁਕਮਨਾਮਾ ਲਿਖਾ ਲੈਂਦੇ, ਚਿੱਠੀ ਲਿਖਾ ਲੈਂਦੇ। ਹਾਂ
ਹਮਰੀ ਸਤੰਤ ਲਏ ਨਿਤ ਜੈਸੇ,
ਇਹਨਾਂ ਦੇ ਸਿੱਖਾਂ ਤੋਂ ਹੁਕਮਨਾਮਾ ਦਿਖਾ ਕਰਕੇ ਨਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੁਕਮਨਾਮਾ ਲਿਖਾ ਕਰਕੇ ਤੇ ਜਿਹੜੀ ਸਾਡੀ ਬ੍ਰਾਹਮਣਾਂ ਦੀ ਜਿਹੜੀ ਸੰਤਤ ਹੈ, ਸੰਤਾਨ ਹੈ, ਉਹ ਫਿਰ ਇਹੋ ਜੀ ਜਿਹੜੇ ਦਾਨ ਨੇ ਉਹ ਨਿਤਾ ਪ੍ਰਤੀ ਲਿਆ ਕਰੇਗੀ ਜੀ।
ਚੇਤਕ ਸੰਗਤ ਜਗਤ ਤੁਮਾਰੀ,
ਜਿੰਨੀ ਕੁ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਇਸ ਸੰਸਾਰ ਦੇ ਵਿੱਚ ਸੰਗਤ ਹੈ,
ਦਾਨ ਸਰਬ ਕੇ ਹਮੇ ਅਧਿਕਾਰੀ,
ਅਸੀਂ ਮਹਾਰਾਜ ਜੀ ਤੋਂ ਲਿਖਵਾ ਲੈਂਦੇ ਵੀ ਮਹਾਰਾਜ ਪਾਤਸ਼ਾਹ ਜੀ ਸਾਡੀ ਜਿਹੜੀ ਸੰਤਤ ਹੈ ਬ੍ਰਾਹਮਣਾਂ ਦੀ ਉਹਨੂੰ ਦਾਨ ਦੇਣ ਦੇ ਅਧਿਕਾਰ ਦੇਣਾ ਕਰੋ ਜੀ।
ਕਰ ਮਸਲਤ ਸਤ ਗੁਰ ਪੈ ਆਏ,
ਸਾਰੇ ਬ੍ਰਾਹਮਣਾਂ ਨੇ ਕਹਿੰਦੇ ਸਲਾਹ ਕਰਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲੇ ਆ ਗਏ ਜੀ।
ਵਿਜੇ ਤੁਮਾਰੀ ਹੋ ਸੁਨਾਏ,
ਆ ਕੇ ਕਹਿਣ ਲੱਗੇ ਮਹਾਰਾਜ ਜੀ ਤੁਹਾਡੀ ਵਿਜੇ ਹੋਵੇ, ਤੁਹਾਡੀ ਜੈ ਹੋਵੇ, ਇਸ ਤਰ੍ਹਾਂ ਜਿਹੜੇ ਵਚਨ ਸੀ ਸੁਣਾਈ ਸੁਣਾ ਕੇ ਕਹਿਣਾ ਕੀਤੇ।
ਸ੍ਰੀ ਗੁਰ ਜੋ ਹਮ ਜਾਚਾ ਕੀਨ,
ਸ੍ਰੀ ਗੁਰ ਜੋ ਹਮ ਜਾਚਾ ਕੀਨ, ਮਹਾਰਾਜ ਪਾਤਸ਼ਾਹ ਜੀ ਜੋ ਅਸੀਂ ਆਪ ਜੀ ਦੇ ਪਾਸੋਂ ਮੰਗਿਆ ਹੈ ਨਾ, ਤੇ ਉਹ ਆਪ ਜੀ ਨੇ ਸਾਨੂੰ ਦੇਣਾ ਕੀਤਾ।
ਦੀਨ ਆਪਨੇ ਸੋ ਸਭ ਲੀਨ,
ਜੋ ਆਪ ਜੀ ਨੇ ਸਾਨੂੰ ਇਹ ਸਭ ਕੁਝ ਦਿੱਤਾ ਹੈ ਤੇ ਅਸੀਂ ਲੈਣਾ ਕੀਤਾ ਹੈ।
ਨਿਜ ਸੰਗਤ ਸਗਰੀ ਕੋ ਦਾਨ,
ਬ੍ਰਾਹਮਣ ਕਹਿਣ ਲੱਗੇ ਮਹਾਰਾਜ ਪਾਤਸ਼ਾਹ ਜੀ ਹੁਣ ਆਪ ਜੀ ਦੀ ਸੰਗਤ ਨੂੰ ਵੀ ਹੁਕਮ ਕਰ ਦਿਓ ਵੀ ਜਿਹੜੀ ਸੰਗਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਸੇ ਤਰ੍ਹਾਂ ਹੀ ਦਾਨ ਦੇਈ ਜਾਵੇ। ਤੁਹਾਡੇ ਕੋਲ ਤਾਂ ਕਿੰਨੀ ਸੰਗਤ ਹੈ ਮਹਾਰਾਜ, ਤੁਹਾਨੂੰ ਕੋਈ ਘਾਟਾ ਪੈ ਜੋ ਕਿਸੇ ਪ੍ਰਕਾਰ ਦਾ, ਲੱਖਾਂ ਹੀ ਸੰਗਤ ਹੈ, ਹਜ਼ਾਰਾਂ ਹੀ ਸੰਗਤ ਹੈ, ਸਾਡੇ ਮਹਾਰਾਜ ਪਾਤਸ਼ਾਹ ਜੀ ਰੋਜੀ ਰੋਟੀ ਦਾ ਸਵਾਲ ਹੈ, ਲੋਭ ਦੀ ਦਸ਼ਾ ਅੱਗੇ ਵਧੀ ਜਾਂਦੀ ਹੈ ਨਾ, ਲੱਖ ਕਰੋੜੇ ਮਨ ਨਾ ਹੋਰੇ ਭਾਵੇਂ ਲੱਖ ਤੋਂ ਕਰੋੜ ਹੋ ਜਾਵੇ ਪਰ ਮਨੁੱਖ ਦੀ ਜਿਹੜੀ ਹਾਲਤ ਹੈ ਉਹ ਬਦਲਦੀ ਨਹੀਂ ਗੀ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਕੋਲ ਤਾਂ ਕਿੰਨੀ ਵੱਡੀ ਸੰਗਤ ਹੈ, ਰਾਜਾ ਰਤਨ ਰਾਏ ਵਰਗੇ ਮਹਾਰਾਜ ਤੁਹਾਡੇ ਚਰਨਾਂ ਤੇ ਆ ਕੇ ਮੱਥਾ ਟੇਕਦੇ ਨੇ, ਵੱਡੇ ਵੱਡੇ ਰਾਜੇ ਆ ਕੇ ਨਮਸਤਕ ਹੁੰਦੇ ਨੇ। ਮਹਾਰਾਜ ਪਾਤਸ਼ਾਹ ਜੀ ਤੁਸੀਂ ਆਪਣੀ ਸੰਗਤ ਨੂੰ ਹੁਕਮ ਕਰਨਾ ਕਰੋ,
ਲਿਖੋ ਪੱਤਰਿਕਾ ਮੁੰਨ ਮਾਨ,
ਮਹਾਰਾਜ ਜੀ ਇਹ ਇੱਕ ਪੱਤਰਿਕਾ ਲਿਖੋ, ਚਿੱਠੀ ਲਿਖ ਦੇਣਾ ਕਰੋ ਆਪਣੀ ਸਿੱਖਾਂ ਨੂੰ, ਇਹ ਬ੍ਰਾਹਮਣਾਂ ਨੂੰ ਦਾਨ ਦੇਣਾ ਕਰੋ ਤੇ ਬਹੁਤ ਵੱਡਾ ਮਹਾਨ ਪੁੰਨ ਹੋਵੇਗਾ।
ਸੁਣ ਕੇ ਸ੍ਰੀ ਸਤ ਗੁਰ ਫਰਮਾਇਓ,
ਬ੍ਰਾਹਮਣਾਂ ਨੇ ਇਹ ਕਿਹਾ ਹੈ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਕਹਿਣਾ ਕੀਤਾ।
ਪੂਰਬ ਜਾਚਿਓ ਸੋ ਤੁਮ ਪਾਇਓ,
ਮਹਾਰਾਜ ਜੀ ਕਹਿੰਦੇ ਬ੍ਰਾਹਮਣ ਜਿਹੜਾ ਤੁਸੀਂ ਪਹਿਲਾਂ ਸਾਡੇ ਤੋਂ ਮੰਗਿਆ ਸੀ ਉਹ ਤੁਹਾਨੂੰ ਪ੍ਰਾਪਤ ਹੋ ਗਿਆ।
ਲੋਭ ਛੋਭ ਤਜ ਕਰੋ ਸੰਤੋਸ਼,
ਮਹਾਰਾਜ ਜੀ ਕਹਿੰਦੇ ਲੋਭ ਦਾ ਜਿਹੜਾ ਕਿੱਲਾ ਹੈ ਨਾ ਉਹ ਹਿਰਦੇ ਵਿੱਚ ਤੁਹਾਡੇ ਖੁੱਭਿਆ ਪਿਆ ਗਿਆ, ਹੁਣ ਤੁਸੀਂ ਸੰਤੋਖ ਕਿਉਂ ਨੀ ਧਾਰਨ ਕਰਦੇ ਹਿਰਦੇ ਵਿੱਚ।
ਆਪਣਾ ਧਰਮ ਰੱਖੋ ਨਿਰਦੋਸ਼,
ਆਪਦੇ ਜਿਹੜਾ ਤੁਹਾਡਾ ਹਿੰਦੂ ਧਰਮ ਹੈ ਨਾ ਉਸ ਹਿੰਦੂ ਧਰਮ ਨੂੰ ਦੋਸ਼ਾਂ ਤੋਂ ਰਹਿਤ ਹੋ ਕੇ ਰੱਖਣਾ ਕਰੋ।
ਜਿਜ ਕੋ ਮੁੱਖ ਧਰਮ ਹੈ ਜੋ ਇਹ,
ਬ੍ਰਾਹਮਣ ਦਾ ਧਰਮ ਹੈ ਤੇ ਮੁੱਖ ਦੇ ਵਿੱਚੋਂ ਜਿਹੜਾ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ ਇਹੀ ਧਰਮ ਹੈ।
ਜਦਾ ਲਾਭ ਸੰਤੁਸ਼ਟ ਹੈ ਹੋਏ,
ਜਿੰਨਾ ਕੁ ਲਾਭ ਹੁੰਦਾ ਹੈ ਉਹਦੇ ਵਿੱਚ ਹੀ ਸੰਤੁਸ਼ਟ ਰਹਿਣਾ ਪਿਆ, ਜਿੰਨਾ ਕੁ ਲਾਭ ਹੁੰਦਾ, ਜਿੰਨਾ ਕੁ ਮਨੁੱਖ ਦੇ ਕੋਲੇ ਧਨ ਆਉਂਦਾ ਉਹਦੇ ਵਿੱਚ ਸੰਤੁਸ਼ਟ ਰਹਿਣਾ, ਸੰਤੋਖ ਧਾਰਨ ਕਰਨਾ।
ਯਾ ਤੇ ਪਰਾ ਲਭਦ ਜੇ ਤੀਕ,
ਮਨੁੱਖ ਦੀ ਜਿਹੜੀ ਪਰਾ ਲਭਦ ਹੈ ਕਿਸਮਤ ਦੇ ਦੁਆਰਾ,
ਪੂਰਬ ਜਾਚ ਲੀਨ ਤੇ ਤੀਕ,
ਤੁਸੀਂ ਸਾਡੇ ਤੋਂ ਪਹਿਲਾਂ ਹੀ ਮੰਗ ਲੈਣਾ ਕੀਤੀ, ਤੁਹਾਡੇ ਕਰਮਾਂ ਚ ਤਾਂ ਇੰਨੀਆਂ ਕੀ ਵਸਤੂਆਂ ਸੀ, ਤੁਸੀਂ ਸਾਨੂੰ ਪਹਿਲਾਂ ਹੀ ਕਹਿ ਦਿੰਦੇ ਵੀ ਪੱਤਰਕਾ ਲਿਖ ਦੋ, ਪਹਿਲਾਂ ਤਾਂ ਤੁਸੀਂ ਕਹਿ ਦਿੱਤਾ ਵੀ ਜਿੰਨਾ ਕੁਛ ਤੁਹਾਡੇ ਪਾਸ ਹੈ ਉਹੀ ਸਭ ਕੁਝ ਦੇ ਦੇਣਾ ਕਰੋ, ਹੁਣ ਤੁਸੀਂ ਕਹਿੰਦੇ ਪੱਤਰਕਾ ਲਿਖ ਕੇ ਦਿਓ। ਮਹਾਰਾਜ ਕਹਿੰਦੇ ਕਦਾਚਿਤ ਅਸੀਂ ਆਪਣੀਆਂ ਸਿੱਖ ਸੰਗਤਾਂ ਨੂੰ ਇਹ ਕਦੇ ਵੀ ਨਹੀਂ ਕਹਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਬ੍ਰਾਹਮਣਾਂ ਦੀ ਪੂਜਾ ਕਰੋ। ਸਿੱਧਾ ਸਵਾਲ ਉੱਠਦਾ ਹੈ ਅਸੀਂ ਆਪਦੀ ਸੰਗਤ ਨੂੰ ਕਦੇ ਵੀ ਨਹੀਂ ਕਹਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਬ੍ਰਾਹਮਣਾਂ ਦੀ ਪੂਜਾ ਕਰੋ। ਅਸੀਂ ਤਾਂ ਕੇਵਲ ਇਹ ਕਹਾਂਗੇ, ਸਤਸੰਗੀ ਜਨੋ ਵਾਹਿਗੁਰੂ ਦਾ ਨਾਮ ਜਪੋ, ਇਹਦੇ ਵਿੱਚ ਹੀ ਪੁੰਨ ਤੇ ਪੂਜਾ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਜਿਹੜੀ ਲੋਭ ਦਾ ਕਿੱਲਾ ਤੁਹਾਡੇ ਹਿਰਦੇ ਵਿੱਚ ਖੁੱਭਿਆ ਪਿਆ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਕੋਰਾ ਜਵਾਬ ਦੇ ਦੇਣਾ ਕੀਤਾ, ਕਹਿੰਦੇ ਇਹ ਕਦਾ ਚਿੱਤ ਨਹੀਂ ਹੋ ਸਕਦਾ ਬਿਆ, ਅਸੀਂ ਕਦੇ ਵੀ ਆਪਣੀ ਸੰਗਤ ਨੂੰ ਇਹੋ ਜਿਹੜੇ ਹੁਕਮ ਨੇ ਉਹ ਨਹੀਂ ਜਾਰੀ ਕਰਾਂਗੇ।
ਮੁਨ ਤੂਸ਼ਨ ਹੋਏ ਰਹੇ ਗੁਸਾਈ,
ਇਹ ਕਹਿ ਕੇ ਮਹਾਰਾਜ ਪਾਤਸ਼ਾਹ ਜੀ ਚੁੱਪ ਹੋ ਗਏ। ਗੁਸਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਖਾਨ ਪਾਨ ਕਰ ਨਿਸਾ ਬਿਤਾਈ,
ਕੁਝ ਮਹਾਰਾਜ ਜੀ ਨੇ ਭੋਜਨ ਖਾਧੇ, ਕੁਝ ਪਾਣੀ ਪੀਤਾ ਤੇ ਰਾਤ ਬਤੀਤ ਕੀਤੀ।
ਜਥਾ ਯੋਗ ਸਭ ਤੈ ਕਰਕੇ,
ਮਹਾਰਾਜ ਜੀ ਨੇ ਜਥਾ ਯੋਗ ਸਭ ਕੁਝ ਇਸੇ ਤਰ੍ਹਾਂ ਕਰਕੇ।
ਗਮਨ ਕੀਨ ਪੁਨ ਸਤ ਗੁਰ ਚਰਕੇ,
ਮਹਾਰਾਜ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਤੇ ਅੱਗੇ ਚੱਲ ਪਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਗੋਆ ਤੀਰਥ ਤੋਂ ਅੱਗੇ ਜੀ।
ਸਰਬ ਸੰਗ ਮੈਂ ਹੋਏ ਕਰ ਤਿਆਰੀ,
ਸਾਰਾ ਜਿਤਨਾ ਸੰਗ ਸਨ, ਸੇਵਾਦਾਰ ਮਹਾਰਾਜ ਜੀ ਦੇ ਨਾਲ ਸਿੱਖ ਸਨ, ਸਾਡੀਆਂ ਮਾਤਾਵਾਂ ਸਨ, ਉਹਨਾਂ ਨੇ ਸਾਰਿਆਂ ਨੇ ਤਿਆਰੀ ਕੀਤੀ।
ਗਮਨ ਕੀਨ ਪੁਨ ਸਤਿਗੁਰ ਅਗਾਰੀ,
ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਗੇ ਚੱਲਣ ਵਾਸਤੇ ਜੋ ਚਾਲਾ ਸੀ ਉਹ ਪਾਦਨਾ ਕੀਤਾ। ਫਿਰ
ਮਿਲੇ ਪੰਥ ਮੈਂ ਧਰ ਕਰ ਪਾਓ,
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਾ ਰਹੇ ਨੇ ਗੋਆ ਤੋਂ ਅੱਗੇ, ਗਯਾ ਤੋਂ ਅੱਗੇ, ਗਯਾ ਤੀਰਥ ਤੋਂ। ਮਹਾਰਾਜ ਪਾਤਸ਼ਾਹ ਜੀ ਜਿਉਂ ਹੀ ਗਯਾ ਤੀਰਥ ਤੋਂ ਅੱਗੇ ਜਾ ਰਹੇ ਨੇ, ਰਸਤੇ ਵਿੱਚ ਜੋ ਵੀ ਮਹਾਰਾਜ ਜੀ ਨੂੰ ਸ਼ਰਧਾ ਤੇ ਪ੍ਰੇਮ ਦੇ ਨਾਲ ਮਿਲਦਾ ਹੈ,
ਲੈ ਸ਼੍ਰੇ ਸਹਿਜ ਸੁਭਾਓ,
ਸਦੇ ਸਦੀ ਹੀ ਮਹਾਰਾਜ ਜੀ ਦੇ ਪਾਸੋਂ ਜਿਹੜੀ ਕਲਿਆਣ ਹੈ, ਮੁਕਤੀ ਪ੍ਰਾਪਤ ਕਰ ਲਿਆ ਹੈ ਉਹ ਸਿੱਖ।
ਜਿਮ ਸੂਰਜ ਤੇ ਤਮ ਬਿਨ ਸਾਏ,
ਭਾਈ ਸਾਹਿਬ ਜੀ ਕਹਿੰਦੇ ਜਿਵੇਂ ਸੂਰਜ ਚੜਦਾ ਤੇ ਹਨੇਰਾ ਆਪਣੇ ਆਪ ਹੀ ਖਤਮ ਹੋ ਜਾਂਦਾ ਪਿਆ, ਸੂਰਜ ਨੂੰ ਕਹਿਣ ਦੀ ਲੋੜ ਨਹੀਂ ਗੀ। ਜਿਵੇਂ ਸੂਰਜ ਚੜਦਾ ਤੇ ਹਨੇਰਾ ਆਪਣੇ ਆਪ ਖਤਮ ਹੁੰਦਾ ਹੈ, ਕਹਿੰਦੇ ਤਿਵੇਂ ਹੀ ਕਹਿੰਦੇ ਜੋ ਵੀ ਸਿੱਖ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਉਂਦਾ ਉਹਦੀ ਆਪਣੇ ਆਪ ਹੀ ਕਲਿਆਣ ਹੋਈ ਜਾਂਦੀ ਵੀ ਹੈ। ਮਹਾਰਾਜ ਪਾਤਸ਼ਾਹ ਜੀ ਨੂੰ ਕਹਿਣ ਦੀ ਜ਼ਰੂਰਤ ਨਹੀਂ ਵੀ ਤੇਰੀ ਕਲਿਆਣ ਹੋਵੇ, ਮੁਕਤੀ ਹੋਵੇ। ਸੂਰਜ ਨੂੰ ਕਹਿਣ ਦੀ ਲੋੜ ਨਹੀਂ ਵੀ ਹਨੇਰਾ ਖਤਮ ਹੋ ਜਾਵੇ, ਸੂਰਜ ਚੜੇਗਾ ਹਨੇਰਾ ਆਪਣੇ ਆਪ ਖਤਮ ਹੋਵੇਗਾ। ਤਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਾ ਰਹੇ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜੋ ਮਹਾਰਾਜ ਜੀ ਦੇ ਸਾਹਮਣੇ ਆਉਂਦਾ ਸਨਮੁਖ ਹੁੰਦਾ ਹੈ, ਆ ਕੇ ਮੱਥਾ ਟੇਕਦਾ ਸ਼ਰਧਾ ਨਾਲ, ਉਹਦੀ ਮਹਾਰਾਜ ਪਾਤਸ਼ਾਹ ਜੀ ਕਲਿਆਣ ਕਰ ਰਹੇ ਨੇ, ਮੁਕਤੀ ਕਰ ਰਹੇ ਹਨ।
ਪਾਵਕ ਨਿਕਟ ਨਸੀਤ ਰਹਾਏ,
ਉਦਾਹਰਨ ਭਾਈ ਸਾਹਿਬ ਜੀ ਕਹਿੰਦੇ ਜਿਵੇਂ ਪਾਵਕ ਅੱਗ ਦੇ ਨੇੜੇ ਜਿਹੜੀ ਸੀਤ ਠੰਡ ਨਹੀਂ ਰਹਿੰਦੀ ਵੀ, ਹੁਣ ਅੱਗ ਨੂੰ ਕਹਿਣ ਦੀ ਲੋੜ ਥੋੜੋ ਮਿਆ ਵੀ ਮੇਰੇ ਕੋਲੇ ਪਾਲਾ ਚਲੇ ਜਾਵੇ, ਠੰਡ ਚਲੀ ਜਾਵੇ। ਜਿੱਥੇ ਅੱਗ ਹੋਵੇਗੀ ਪਾਲਾ ਆਪਣੇ ਆਪ ਠੰਡ, ਆਪਣੇ ਆਪ ਸੀਤ, ਆਪਣੇ ਆਪ ਹੀ ਖਤਮ ਹੋ ਜਾਵੇਗੀ।
ਪਟਣੇ ਨਗਰ ਤੀਰ ਗੁਰ ਗਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਤੇ ਮਹਾਰਾਜ ਪਾਤਸ਼ਾਹ ਮਹਾਰਾਜ ਜੀ ਉਸਦੇ ਜਿਹੜੇ ਪਾਪ ਨੇ ਉਹ ਖਤਮ ਕਰ ਦਿੰਦੇ ਨੇ, ਕਹਿਣ ਦੀ ਲੋੜ ਨਹੀਂ ਗੀ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਿਚਰਦੇ ਵਿਚਰਦੇ, ਸਤਿਗੁਰੂ ਜੀ ਪਟਨਾ ਨਗਰ ਹੈ ਜਿਹਦੀ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਸੀਗੀ, ਪਟਨਾ ਨਗਰ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਪਹੁੰਚ ਜਾਣਾ ਕੀਤਾ।
ਇੱਕ ਸਿੱਖ ਕੇ ਘਰ ਪ੍ਰਾਪਤ ਪਏ,
ਇੱਕ ਸਿੱਖ ਦੇ ਘਰ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਚਲੇ ਗਏ।
ਜੈਤਾ ਸੇਠ ਨਾਮ ਤਿਸ ਕੈ,
ਉਹਦਾ ਨਾਮ ਸੀਗਾ ਭਾਈ ਜੈਤਾ ਸੇਠ, ਤੇ ਇਸ ਤਰ੍ਹਾਂ ਕਹੀਦਾ ਹੈ
ਘਰ ਪਕਵਾਨ ਹੱਟ ਪਰ ਬਏ।
ਉਹ ਭਾਈ ਜਿਹੜਾ ਜੈਤਾ ਸੇਠ ਸੀ ਨਾ, ਉਹ ਹਲਵਾਈ ਦਾ ਕੰਮ ਕਰਦਾ ਸੀਗਾ ਤੇ ਬੜੇ ਤਰ੍ਹਾਂ ਦੇ ਪਕਵਾਨ ਜਿਹੜੇ ਤਿਆਰ ਕਰਕੇ ਤੇ ਆਪਣੀ ਹੱਟ ਦੇ ਉੱਤੇ ਬਹਿੰਦਾ ਸੀਗਾ।
ਬੇਸਨ ਸਾਨ ਪਿਲੋਰੀ ਕਰੇ,
ਤੇ ਬੇਸਨ ਦੇ ਨਾਲ ਮਿਲਾ ਮਿਲਾ ਕੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪੂਰੀਆਂ ਨੇ ਜਾਂ ਕਚੌਰੀਆਂ ਨੇ ਉਹ ਬਣਾਉਂਦਾ ਸੀਗਾ ਭਾਈ ਜਗਤਾ ਸੇਠ ਜੀ।
ਗੁਰਸਿੱਖ ਮਿਲੇ ਸੋ ਅਰਪਣ ਤਰੇ,
ਦੇਖੋ ਗੁਰੂ ਦੇ ਸਿੱਖ ਦੀ ਸ਼ਰਧਾ ਕਿੰਨੀ ਸੀਗੀ। ਅਸੀਂ ਵੀ ਦੁਕਾਨਾਂ ਦੇ ਮਾਲਕ ਹਾਂ, ਪਰ ਇਹ ਭਾਈ ਜੈਤਾ ਸੇਠ ਤੋਂ ਸੁਣੋ, ਕਹਿੰਦੇ ਨੇ ਜੋ ਵੀ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਰਸਤੇ ਵਿੱਚ ਮਿਲਦਾ ਸੀ ਨਾ, ਉਸ ਨੂੰ ਕਹਿੰਦੇ ਹਰੇਕ ਸਿੱਖ ਨੂੰ ਇਹ ਜਿਹੜੀਆਂ ਵਾਹਿਗੁਰੂ ਪੂਰੀਆਂ ਸੀਗੀਆਂ, ਪਦਾਰਥ ਸੀਗੀਆਂ, ਉਹ ਭੇਟਾ ਕਰਦਾ ਸੀਗਾ।
ਆਲਮਗੰਜ ਮਜਾਰ ਬਸਾਈ,
ਇਸੇ ਤਰ੍ਹਾਂ ਪਟਨਾ ਨਗਰ ਦੇ ਅੰਦਰ, ਪਟਨਾ ਸ਼ਹਿਰ ਰਾਜਧਾਨੀ ਦੇ ਅੰਦਰ ਇੱਕ ਆਲਮਗੰਜ ਨਗਰ ਹੈ ਜਿੱਥੇ ਇਹ ਰਹਿੰਦਾ ਸੀਗਾ। ਸ਼ਹਿਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਨਗਰ ਹੁੰਦੇ ਨੇ, ਆਪ ਜੀ ਨੂੰ ਭਲੀ ਪ੍ਰਕਾਰ ਵਿਦਿਤ ਹੈ। ਉਸ ਪਟਨੇ ਨਗਰ ਦੇ ਅੰਦਰ ਆਲਮਗੰਜ ਨਗਰ ਸੀਗਾ, ਉਹਦੇ ਵਿੱਚ ਇਹ ਜਿਹੜਾ ਭਾਈ ਜੈਤਾ ਸੇਠ ਵਸਦਾ ਸੀ।
ਵਰਤਾ ਸਦਾ ਹਟ ਹਲਵਾਈ,
ਹਮੇਸ਼ਾ ਆਪਣੀ ਹੱਟ ਦੇ ਉੱਪਰ ਬਹਿ ਕੇ ਹਲਵਾਈ ਦਾ ਕਾਰਜ ਕਰਦਾ ਸੀ, ਕੰਮ ਕਰਦਾ ਸੀ।
ਅੰਤਰਗਤ ਨਿਸ ਦਿਨ ਗੁਰ ਧਿਆਨ,
ਅੰਤਰ ਧਿਆਨ ਹੋ ਕੇ ਹਮੇਸ਼ਾ ਸਤਿਗੁਰੂ ਪਾਤਸ਼ਾਹ ਜੀ ਦੀ ਆਰਾਧਨਾ ਕਰਦਾ ਸੀ।
ਦੁਰਲਭ ਦੀਨ ਲੋਭ ਨੈ ਮਾਨ,
ਇਹ ਬਹੁਤ ਹੀ ਗਰੀਬ ਸੀਗਾ ਹਿਰਦਾ ਇਸਦਾ, ਆਜਸ ਸੀਗਾ ਹਿਰਦਾ, ਬੜਾ ਗਰੀਬ ਸੀਗਾ ਤੇ ਜਿਸਦੇ ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਲੋਭ ਲਾਲਚ ਨਹੀਂ ਸੀਗਾ ਜੀ।
ਵਰਤ ਇਸ਼ਨਾਨ ਸੋ ਕਿਨੋ ਨਾ ਦੇਖਾ,
ਇਸ਼ਨਾਨ ਕਰਦਿਆਂ ਕਰਦਿਆਂ ਕਹਿੰਦੇ ਜਦੋਂ ਦੀ ਇਹਦੀ ਜ਼ਿੰਦਗੀ ਹੋ ਗਈ ਸੀ ਨਾ ਬਚਪਨ ਤੋਂ, ਤੇ ਕਹਿੰਦੇ ਉਮਰ ਹੁੰਦਿਆਂ ਤੱਕ ਇਸ ਨੂੰ ਕਿਸੇ ਨੇ ਵੀ ਇਸ਼ਨਾਨ ਕਰਦਿਆਂ ਹੋਇਆ ਨਹੀਂ ਸੀ ਦੇਖਿਆ।
ਬਸਤਰ ਮਲੀਨੇ ਤਨ ਪਰ ਬੇਖਾ,
ਆਪਣੇ ਸ਼ਰੀਰ ਦੇ ਉੱਪਰ ਹਮੇਸ਼ਾ ਜਿਹੜੇ ਮੈਲੇ ਤੇ ਕਚੈਲੇ ਬਸਤਰ ਰੱਖਦਾ ਸੀ ਭਾਈ ਜੈਤਾ ਸੇਠ ਜੀ।
ਕਿਰਤ ਗੁਰ ਕੋ ਸਿੱਖ ਮਿਲ ਜਾਏ,
ਕਹਿੰਦੇ ਵਿਚਰਦਿਆਂ ਵਿਚਰਦਿਆਂ ਇਸ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿੱਖ ਮਿਲ ਜਾਂਦਾ ਤਾਂ।
ਇਸ ਕੇ ਪਗ ਨਿਜ ਸੀਸ ਚੁਕਾਏ,
ਗੁਰ ਸਿੱਖੜਾ ਤੇ ਸਨਿਵ ਨਵ ਲਾਗੋ ਪਾਏ ਜੀ। ਅਸੀਂ ਦੇਖੋ ਸਤਸੰਗ ਜਦੋਂ ਕਿਸੇ ਨੂੰ ਫਤਿਹ ਬੁਲਾਉਣ ਤੋਂ ਵੀ ਗਰੇਜ਼ ਕਰਦੇ ਆ, ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦੇ ਆ, ਅੱਗੋਂ ਸਿੱਖ ਮਿਲਦਾ ਏ। ਭਾਈ ਜੈਤਾ ਸਿੱਖ ਤੋਂ ਪੜੋ, ਕਹਿੰਦੇ ਜੋ ਵੀ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਮਿਲਦਾ ਸੀ ਉਸ ਨੂੰ ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ ਸੀਗਾ। ਕਾਰਨ ਕੀ? ਵੀ ਤੂੰ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਨੇ, ਮੈਂ ਤੇਰੇ ਕੀਤੇ ਨੇ, ਮੇਰਾ ਜਨਮ ਸਫਲ ਹੋ ਗਿਆ ਪਿਆ। ਦੋਵੇਂ ਹੱਥ ਜੋੜ ਕੇ ਭਾਈ ਜੈਤਾ ਸੇਠ ਉਹ ਸਿੱਖ ਨੂੰ ਮੱਥਾ ਟੇਕਦਾ ਸੀਸ ਝੁਕਾਉਂਦਾ ਹੈ।
ਪੰਜ ਫਿਲੋਰੀ ਦੇ ਤੇ ਅਪੋਰ,
ਪਿੰਡਾਂ ਵਿੱਚੋਂ ਜਿਹੜੀਆਂ ਪੰਜ ਪੂਰੀਆਂ ਨੇ, ਪੰਜ ਕਚੌਰੀਆਂ ਨੇ, ਉਹ ਵੀ ਦਿੰਦਾ ਹੈ ਜੀ।
ਇਹਦਾ ਕਰਤ ਦੋਨੋਂ ਕਰ ਜੋਰ,
ਦੋਵੇਂ ਹੱਥ ਜੋੜ ਕੇ ਭਾਈ ਜੈਤਾ ਸੇਠ ਉਸ ਗੁਰਸਿੱਖ ਨੂੰ ਫਿਰ ਵਿਦਾ ਵੀ ਕਰਦਾ ਹੈ। ਹਾਂਜੀ,
ਮੈਂ ਮਾਨੈ ਜਾਣੈ ਤਿਸ ਕੌਣ,
ਕੋਈ ਵੀ ਇਸ ਮਹਾਨ ਗੁਰਸਿੱਖ ਭਾਈ ਜੈਤਾ ਸੇਠ ਦੀ ਮਹਿਮਾ ਨੂੰ ਨਹੀਂ ਸੀ ਜਾਣ ਸਕਿਆ ਬਿਆ ਜੀ।
ਸਿਮਰਨ ਸਤ ਗੁਰ ਧਰ ਕਰ ਮੌਨ,
ਬਸ ਚੁੱਪ ਧਾਰਨ ਕਰਕੇ ਇੱਕ ਰਸ ਹੋ ਕੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
ਮਿੱਥਿਆ ਜਾਣੈ ਜਗਤ ਪਸਾਰਾ,
ਇਹ ਸਾਰੇ ਸੰਸਾਰ ਨੂੰ ਭਾਈ ਜੈਤਾ ਸੇਠ ਮਿੱਥਿਆ ਸਮਝਦਾ, ਝੂਠਾ ਸਮਝਦਾ ਹੈ।
ਸਾਚ ਨ ਪਾਸੈ ਨਸ਼ਵਰ ਸਾਰਾ,
ਇਹ ਜਿੰਨਾ ਵੀ ਸੰਸਾਰ ਹੈ ਉਹ ਇਸ ਨੂੰ ਝੂਠਾ ਪ੍ਰਤੀਤ ਹੁੰਦਾ ਹੈ ਤੇ ਝੂਠਾ ਹੀ ਸਮਝਦਾ ਹੈ ਜੀ।
ਇੱਕ ਦਿਨ ਗੁਰ ਸੰਗਤ ਨਰਕੇ,
ਇੱਕ ਦਿਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਬਹੁਤ ਜਿਆਦਾ ਸੰਗਤ,
ਪੂਜਤ ਪਾਏ ਪ੍ਰੇਮ ਤਰਤੇ,
ਬੜੇ ਪ੍ਰੇਮ ਦੇ ਸਹਿਤ ਹੋ ਕੇ ਭਾਈ ਜੈਤਾ ਸੇਠ ਤੋਂ ਪੁੱਛਣਾ ਕੀਤਾ।
ਕਹੋ ਸੇਠ ਜੀ ਕਿਉਂ ਨਸ਼ਨਾਨੋ,
ਸਿੱਖਾਂ ਨੂੰ ਕੀ ਪਤਾ ਸੀਗਾ, ਜੈਤਾ ਸੇਠ ਨੂੰ ਕਹਿਣ ਲੱਗੇ ਸੇਠ ਜੀ ਦੱਸੋ ਤੁਸੀਂ ਇਸ਼ਨਾਨ ਕਿਉਂ ਨਹੀਂ ਕਰਦੇ ਵੇ, ਅਸੀਂ ਤਾਂ ਉੱਪਰੋਂ ਲਿਬਾਸ ਹੀ ਦੇਖ ਲਿਆ ਨਾ ਵੀ ਮੈਲਾ ਕਚਿਆਲਾ ਲਿਬਾਸ ਹੈ, ਪਰ ਅੰਦਰਲਾ ਜਿਹੜੇ ਵਾਹਿਗੁਰੂ ਦੇ ਨਾਲ ਪ੍ਰੀਤੀ ਇੱਕ ਰਸ ਅਟੁੱਟ ਪ੍ਰੀਤੀ ਲੱਗੀ ਹੋਈ ਉਹਦੇ ਬਾਰੇ ਨਹੀਂ ਪਤਾ ਪਿਆ। ਹੁਣ ਸਿੱਖਾਂ ਨੇ ਪੁੱਛਿਆ, ਕਹਿੰਦੇ ਭਾਈ ਜੈਤਾ ਸੇਠ ਬੜਾ ਤੂੰ ਦਾਨੀ ਹੈ, ਚੁੱਪ ਰਹਿਣਾ ਹੈ, ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਲਵਲੀਨ ਰਹਿਣਾ, ਤੂੰ ਇਸ਼ਨਾਨ ਕਿਉਂ ਨਹੀਂ ਕਰਦਾ ਜੀ?
ਬਸਤਰ ਸਰੀਰ ਮਲੀਨੇ ਠਾਨੋ,
ਆਪਣੇ ਸਰੀਰ ਤੇ ਜਿਹੜੇ ਬਸਤਰ ਕੱਪੜੇ ਨੇ ਉਹ ਮਲੀਨ, ਜਿਹੜੇ ਮੈਲੇ, ਜਿਹੜੇ ਠਾਨੋ ਧਾਰਨ ਕੀਤੇ ਹੋਏ ਨੇ।
ਤਿੰਨ ਸੋ ਕਹੋ ਜੇ ਦੇਖਿਓ ਰਹੋ,
ਕਹੋ ਕਹਿਣ ਲੱਗੇ ਨੇ ਜੇ ਕਰਕੇ ਭਾਈ ਜੈਤਾ ਸੇਠ ਜੀ ਕਹਿਣ ਲੱਗੇ, ਸੰਗਤ ਜੀ ਜੇ ਤੁਸੀਂ ਮੇਰਾ ਇਸ਼ਨਾਨ ਦੇਖਣਾ ਚਾਹੁੰਦੇ ਹੋ,
ਸਰਬ ਕਿਰਿਆ ਤੁਮ ਮਮ ਕਰ ਰਹੋ,
ਸਾਰੀ ਕਿਰਿਆ ਦੇਖਣਾ ਚਾਹੁੰਦੇ ਹੋ ਤੇ ਮੇਰੇ ਘਰ ਦੇ ਵਿੱਚ ਇੱਕ ਵਾਰੀ ਸਪਸ਼ਟ ਦੇਖਣਾ ਕਰੋ ਜੀ।
ਕਹੇ ਬਨੇ ਨੈ ਲੀਜੈ ਦੇਖ,
ਹੁਣ ਜਿਹੜੇ ਕਹੇ ਹੋਏ ਜਿਹੜੇ ਸ਼ਬਦ ਉਹ ਬਣਦੇ ਨੀ, ਸੋਭਾ ਨੀ ਪਾਉਂਦੇ ਵੀ ਮੈਂ ਆਪਣੇ ਮੂੰਹ ਤੋਂ ਤੁਹਾਨੂੰ ਇਸ ਤਰ੍ਹਾਂ ਕਹਾਂ, ਇਹ ਤਾਂ ਤੁਸੀਂ ਪ੍ਰਤੱਖ ਹੀ ਜਿਹੜੇ ਉਹ ਦੇਖ ਲੈਣਾ ਕਰੋ।
ਜਿਮ ਇਸ਼ਨਾਨ ਮੈਂ ਕਰੋ ਵਿਸ਼ੇਕ,
ਜਿਵੇਂ ਵਿਸ਼ੇਸ਼ ਕਰਕੇ ਮੈਂ ਅੰਮ੍ਰਿਤ ਵੇਲੇ ਇਸ਼ਨਾਨ ਕਰਾਂਗਾ।
ਸੁਣ ਸਿੱਖ ਦੁਆ ਤਿਸ ਕੇ ਕਰ ਰਹੇ,
ਸੁਣ ਕੇ ਜਿਹੜੇ ਗੁਰੂ ਤੇਗ ਬਹਾਦਰ ਜੀ ਦੇ ਦੋ ਸਿੱਖ ਸਨ ਇਸ ਭਾਈ ਜੈਤਾ ਸੇਠ ਦਾ, ਜਿੱਥੇ ਘਰ ਸੀਗਾ ਉੱਥੇ ਰਹਿਣਾ ਕੀਤਾ।
ਨਿਸ ਮੈਂ ਕਿਰਿਆ ਕਰਤ ਸਭ ਲਏ,
ਸਾਰੀ ਰਾਤ ਜਿਹੜੀ ਕਿਰਿਆ ਸੀ ਕਰਦਿਆਂ ਨੂੰ ਦੇਖਣਾ ਕੀਤਾ ਜੀ।
ਨਿਜ ਦੁਕਾਨ ਤੇ ਬੈਠੇ ਉਹ ਆਏ,
ਆਪਣੀ ਦੁਕਾਨ ਨੂੰ ਸਮਾਪਤ ਕਰਕੇ ਜਦੋਂ ਆਪਣੇ ਆਸਣ ਤੇ ਆ ਕੇ ਬੈਠਣਾ ਕੀਤਾ।
ਸਿਮਰਤ ਪਾਇਓ ਨਾਮ ਸੁਖਦਾਏ,
ਸੁੱਖਾਂ ਨੂੰ ਦੇਣ ਵਾਲਾ ਵਾਹਿਗੁਰੂ ਦਾ ਨਾਮ ਉਸ ਦੇ ਵਿੱਚ ਲਵਲੀਨ ਹੋ ਗਿਆ। ਭਾਈ ਜੈਤਾ ਸੇਠ ਜੀ,
ਜਾਮ ਨਿਸਾਬਾ ਕੀ ਜਬ ਰਹੀ,
ਜਦੋਂ ਕਹਿੰਦੇ ਸਵਾ ਪੈਰ ਜਿਹੜੀ ਰਾਤ ਬਾਕੀ ਬਤੀਤ ਰਹਿ ਜਾਣਾ ਕੀਤੀ, ਤਾਂ ਸਵਾ ਪੈਰ ਜਿਹੜੀ ਰਾਤ ਹੈ ਉਹ ਕਹਿੰਦੇ ਬਤੀਤ ਹੋਣ ਤੋਂ ਰਹਿ ਜਾਣਾ ਕੀਤੀ।
ਉੰਡੇ ਸੇਠ ਜੀ ਮਨ ਮੈਂ ਲਈ,
ਉਹ ਸਾਹਮਣੇ ਆਪਣੇ ਮਨ ਦੇ ਵਿੱਚ ਵਿਚਾਰ ਧਾਰਨ ਕਰਕੇ ਸੇਠ ਜੀ ਆਪਣੇ ਆਸਣ ਤੋਂ ਉੱਠੇ।
ਸੋਚਾ ਚਾਰ ਕਰੇ ਉਹ ਜਲ ਨਾਲ,
ਪਾਣੀ ਦੇ ਨਾਲ ਸੋਚਾ ਚਾਰ ਜਿਹੜੀ ਕਰਮ ਕਿਰਿਆ ਸੀਗੀ ਮੈਲ ਦੁਆਰਾ, ਉਹਦੀ ਕਰਮ ਕਿਰਿਆ ਉਹ ਕਰਨਾ ਕੀਤੀ ਜੀ।
ਸੁਰ ਸਰ ਆਈ ਘਰ ਤਿਸ ਕਾਲ,
ਉਸ ਸਮੇਂ ਕਹਿੰਦੇ ਜਦੋਂ ਉੱਠ ਕੇ ਮਨ ਵਿੱਚ ਫਰਨਾ ਕੀਤਾ ਨਾ ਇਸ਼ਨਾਨ ਦਾ, ਕਹਿੰਦੇ ਜਿਹੜੀ ਗੰਗਾ ਸੀ ਉਹ ਚੱਲ ਕੇ ਭਾਈ ਜੈਤਾ ਸੇਠ ਦੇ ਘਰ ਵਿੱਚ ਆ ਗਈ। ਆਖੋ ਸਤਨਾਮ ਸ੍ਰੀ। ਇਹ ਹੈ ਗੁਰਸਿੱਖਾਂ ਦੀਆਂ ਕਮਾਈਆਂ। ਅਸੀਂ ਤੀਰਥਾਂ ਤੇ ਭੱਜਦੇ ਨੇ, ਤੀਰਥ ਸਾਧੂਆਂ ਦੀ ਚਰਨ ਧੂੜੀ ਲੋਚਦੇ ਪਏ ਨੇ, ਨਹੀਂ ਤਾਂ ਮਨੁੱਖ ਦੀ ਵੇਖੋ ਇਹ ਮਨ ਦੀ ਇੱਕ ਬਿਰਤੀ ਬਣ ਗਈ। ਨਹਾਵਣ ਚੱਲੇ ਤੀਰਥੀ ਮਨ ਖੋਟੇ, ਚੰਨ ਤਨ ਚੋਰ ਇੱਕ ਭੌ ਲੱਥੀ, ਨਹਾਤਿਆਂ ਦੋਏ ਭਾ ਚੜੀਆਂ ਸੋ ਹੋਰ। ਇੱਥੋਂ ਤੀਰਥਾਂ ਤੇ ਨਹਾਉਣ ਵਾਸਤੇ ਜਾਂਦੇ ਨੇ ਤੇ ਮਨ ਵਿੱਚ ਇਹੋ ਜੇ ਭੈੜੇ ਸੰਕਲਪ ਵਿਕਲਪ ਕਰਦੇ ਨੇ, ਜੇ ਇੱਕ ਪਾਪ ਲੈ ਜਾਂਦਾ ਨੇ ਦੋ ਸਰੀਰ ਉੱਪਰ ਚਾੜ ਕੇ ਲੈ ਕੇ ਆਉਂਦੇ ਨੇ। ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵਾਸਤਵ ਦੇ ਅੰਦਰ ਵਾਹਿਗੁਰੂ ਦਾ ਨਾਮ ਜਪਣਾ ਇਹੀ ਹੀ ਤੀਰਥ ਹੈ। ਭਾਈ ਜੈਤਾ ਜਿਹੜਾ ਸੀਗਾ ਸੇਠ, ਕਹਿੰਦੇ ਉਸ ਦਾ ਇਸ਼ਨਾਨ ਕਰਾਉਣ ਵਾਸਤੇ ਕਹਿੰਦੀ ਜਿਹੜੀ ਗੰਗਾ ਸੀ ਉਹ ਚੱਲ ਕੇ ਆ ਗਈ ਜੀ।
ਵੱਡਾ ਹੋ ਜੇ ਕੋ ਤੋ ਬਣਾਇਓ,
ਭਾਈ ਜੈਤਾ ਸੇਠ ਦੇ ਕਹਿੰਦੇ ਸਾਹਮਣੇ ਇੱਕ ਵੱਡਾ ਸਾੜਾ ਹੌਦ ਜਿਹੜਾ ਚਪੱਚਾ ਸੀ ਨਾ ਉਹ ਬਣਾਉਣਾ ਕੀਤਾ।
ਨਿਰਮਲ ਜਲ ਤੇ ਸੋ ਭਰ ਗਯੋ,
ਬੜਾ ਉੱਜਲ ਜਿਹੜਾ ਪਾਣੀ ਸੀਗਾ ਉਸ ਪਾਣੀ ਦੇ ਨਾਲ ਕਹਿੰਦੇ ਇਹ ਭਰ ਜਾਣਾ ਕੀਤਾ। ਇਸ ਨੂੰ ਗਊ ਘਾਟ ਵੀ ਕਹਿੰਦੇ ਆ। ਇਸ ਜਿੱਥੇ ਇਹ ਸਾਰਾ ਕੌਤਕ ਵਰਤਿਆ ਗਊ ਘਾਟ ਹੈ, ਉੱਥੇ ਇਹ ਸਾਰਾ ਜਿਹੜਾ ਕੌਤਕ ਵਰਤਣਾ ਕੀਤਾ।
ਬਿਨ ਕੇ ਦੇਖਤ ਕੀਨ ਇਸ਼ਨਾਨ,
ਉਹਨਾਂ ਸਿੱਖਾਂ ਦੇ ਦੇਖਦਿਆਂ ਦੇਖਦਿਆਂ ਹੀ ਇਸ਼ਨਾਨ ਕਰ ਲੈਣਾ ਕੀਤਾ ਜੀ।
ਹੁਣ ਲਾਗੇ ਉਹ ਸਿਮਰਨ ਸੁਖਦਾਨ,
ਇਸ਼ਨਾਨ ਕਰਨ ਤੋਂ ਉਪਰੰਤ ਪੁਨਾ ਫਿਰ ਕਹਿੰਦੇ ਸਿਮਰਨ ਦੇ ਵਿੱਚ ਆਪਣੀ ਬਿਰਤੀ ਨੂੰ ਲਾ ਲੈਣਾ ਕੀਤਾ।
ਰਾਤ ਹੋਤ ਲੋ ਬੈਠੇ ਉਰੇ ਓ,
ਬਸ ਕਹਿੰਦੇ ਸਵੇਰ ਹੁੰਦਿਆਂ ਤੱਕ ਭਾਈ ਜੈਤਾ ਸੇਠ ਜੀ ਆਪਣੀ ਸਿਮਰਨ ਭਜਨ ਬੰਦਗੀ ਵਿੱਚ ਬੈਠਾ ਰਹਿੰਦਾ ਹੈ।
ਦਿਨ ਸਿੱਖਣ ਸਗਰੋ ਕ੍ਰਮ ਲਿਓ,
ਜਿਤਨੇ ਸਿੱਖ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦੇਖ ਰਹੇ ਸੀ ਉਹਨਾਂ ਨੇ ਸਾਰਾ ਭਾਈ ਜੈਤਾ ਸੇਠ ਦੀ ਜਿਹੜੀ ਕਰਮ ਕਿਰਿਆ ਸੀ ਉਹ ਦੇਖਣਾ ਕੀਤੀ।
ਸੰਗਤ ਬਿਕੇ ਬਾਤ ਬਿਦਤਾਈ,
ਹੁਣ ਇਹ ਗੱਲ ਕਹਿੰਦੇ ਸਾਰੀ ਸੰਗਤ ਵਿੱਚ ਹੀ ਕਹਿੰਦੇ ਪ੍ਰਗਟ ਹੋ ਜਾਣਾ ਕੀਤੀ, ਖੁਲਾਸਾ ਹੋ ਜਾਣਾ ਕੀਤਾ ਵਿਆ।
ਜੈਤੇ ਸੇਠ ਬੜੀ ਵਡਿਆਈ,
ਭਾਈ ਜੈਤਾ ਸੇਠ ਦੀ ਕਹਿੰਦੇ ਸਾਰੇ ਪਟਨਾ ਸਾਹਿਬ ਦੇ ਵਿੱਚ ਬਹੁਤ ਵੱਡੀ ਜਿਹੜੀ ਵਡਿਆਈ ਸੀ ਵੱਧ ਜਾਣਾ ਕੀਤੀ।
ਸ੍ਰੀ ਗੰਗਾ ਜਿਸ ਕੇ ਘਰ ਜਾਏ,
ਜਿਸ ਦੇ ਘਰ ਵਿੱਚ ਕਹਿੰਦੇ ਗੰਗਾ ਆਪ ਚੱਲ ਕੇ ਆਉਂਦੀ ਹੈ।
ਜਾਮ ਨਿਸਾ ਤੇ ਦੇਤ ਨਹਾਏ,
ਸਵਾ ਪਹਿਰ ਰਾਤ ਰਹਿੰਦਿਆਂ ਇਹ ਗੰਗਾ ਕਹਿੰਦੇ ਭਾਈ ਜੈਤਾ ਸੇਠ ਦਾ ਇਸ਼ਨਾਨ ਕਰਵਾਉਂਦੀ ਹੈ।
ਸੋ ਸਿੱਖ ਗੁਰ ਕੋ ਕਰਤ ਉਡੀਕ,
ਜਿਹੜਾ ਭਾਈ ਜੈਤਾ ਸੇਠ ਸੀ ਨਾ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਡੀਕ ਕਰਦਾ ਪਿਆ ਸੀ ਆਪਣੇ ਘਰ ਵਿੱਚ।
ਆਏ ਕਬੂ ਦੇ ਦਰਸ਼ਨ ਨੀਕ,
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਦੋਂ ਆ ਕੇ ਮੈਨੂੰ ਜਿਹੜੇ ਸੋਹਣੇ ਦਰਸ਼ਨ ਨੇ ਉਹ ਦੇਣੇ ਹਨ ਆਪ ਜੀ ਨੇ।
ਮਮ ਕਰ ਕੋ ਕੀ ਨਸ ਪਕਵਾਨ,
ਮੇਰੇ ਹੱਥਾਂ ਦੇ ਜਿਹੜੇ ਪਕਵਾਨ ਬਣਾਏ ਹੋਏ ਨੇ, ਹੱਥਾਂ ਦੇ ਪਦਾਰਥ ਬਣਾਏ ਹੋਏ ਹਨ।
ਬੈਠ ਸਦਨ ਮੈਂ ਕਰ ਖਾਨ,
ਮਹਾਰਾਜ ਜੀ ਮੇਰੇ ਘਰ ਦੇ ਵਿੱਚ ਬੈਠ ਕਰਕੇ ਮੇਰੇ ਹੱਥਾਂ ਦੇ ਬਣਾਏ ਹੋਏ ਪਦਾਰਥਾਂ ਨੂੰ ਖਾਣਾ ਕਰੋ ਜੀ।
ਰਹਿਤ ਪ੍ਰਤੀਕਤ ਸੁਣ ਗੁਣ ਗੁਰ ਕੋ,
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਣਾਂ ਦੀ ਵਿਚਾਰ ਕਰਕੇ ਰੋਜ਼ਾਨਾ ਰੋਜ਼ਾਨਾ ਦਰ ਭਾਈ ਜੈਤਾ ਸੇਠ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਡੀਕ ਕਰਦਾ ਹੈ, ਪ੍ਰਤੀਖਣਾ ਕਰਦਾ ਹੈ।
ਇਸ ਬਾਸੁਰ ਅਨੁਰਾਗੀ ਉਰ ਕੋ,
ਰਾਤ ਦਿਨ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰੇਮੀ ਹੋ ਗਿਆ ਹਿਰਦਾ ਜੀ, ਰਾਤ ਦਿਨ। प्रेम दियां जेड़ियां तारां सी ओ खड़क पैना कीतियां
इसके मन की गत को जान।
इसे तरह धन गुरु तेग बहादुर साहिब जी महाराज पातशाह जी ने भाई जैता सेठ दे मन दी हालत नूं समझ लैणा कीता।
पहुंचे श्री सत गुर भगवान।
भगवान धन गुरु तेग बहादुर साहिब जी महाराज पातशाह जी ओ समय कहन लगे भाई जैता सेठ दे घर विच पहुंच जाना कीता।
ऐचे प्रेम डोर ते जैके
जिथे जिथे भी भगत सिख अपने प्रेम दियां डोरां दे द्वारा अपने गुरु भगवान नूं खिचदे हन।
हर तूरन ता पहुंचे तैते
उत्थे भगवान वाहेगुरु परमेश्वर तूरनता बड़ी शीघ्रता दे नाल द्वारा पहुंच जांदा है।
दीन दयाल की बान विशाला
गरीबां ते दयालता करन वाले सतगुरु पातशाह महाराज जी दी ए बाण आदत है पहला तो जिथे ओदे भगत उस नूं आराध दे ना उत्थे महाराज पातशाह जी आप पहुंच जाना कीते भावे ओ संगलादीप दा राजा शिवनाब क्यों ना होवे उत्थे भी महाराज पातशाह जी धन गुरु नानक देव जी महाराज पातशाह जी उस दर्शन देन वास्ते पहुंच गए ने। जिथे जिथे भी कहिंदे ओदे भगत ओदी वडियाई करदे ने उत्थे उत्थे गुरु तेग बहादुर महाराज पातशाह जी अपने वखरे वखरे रूपां दे अंदर पहुंच जांदे हन।
परखे प्रेम मिले तत्काला
और प्रेम दी परखण करके तत्काला बड़ी शीघ्रता दे नाल जाके मिलदे ने।
बोझ हृदय की गत को लखे
जेड़ी बोझ कहिंदे गुप्त गल है भाव वाहेगुरु दे विच ते ओदे भगत दे विच चल रही प्रेम दी कथा कहिंदे ओ जेड़ी बोझ गुप्त है गल है ओ हिरदे दी ओदी गत नूं सतगुरु पातशाह जी ने जानना कीता।
करत बास प्रभ कट कट बिके
जेड़ा ओ प्रभु वाहेगुरु कटा कटा दे विच कहिंदे व्यापक है।
नगर प्रवेश पए गुर पूरे
धन गुरु तेग बहादुर महाराज पातशाह जी उस नगरी दे विच जाके प्रवेश हो जाना कीता जी।
करत बिलोकन बिपनी रूरे
सारियां सोहणियां जेड़ियां हट्टियां सन दुकाना सन ओ वेखणियां कीतियां।
रचना अनक प्रकारन केरी
जेड़ी प्यारे कहिंदे मंदर सुंदर अंदर बाहर जिदी मंदर जन उथों दे घर बड़े सुंदर सी अंदरों ते बाहर बड़े ही प्रतीत सोहने नजर आ रहे सन।
चले जाए सत गुर सब एरी
सतगुरु जी अपने भगत नूं दर्शन देने वास्ते जा रहे ने ते सारियां सुंदर घर सुंदर दुकानां नूं देखदे जांदे ने।
आलमगंज विखे पुन गए
आलमगंज ए नगर है ना पटना साहिब नगर दे अंदर इस आलमगंज नगर दे अंदर सतगुरु पातशाह जी चले गए।
सदन सेठ के प्राप्त पाए
करके महाराज जी ने जेड़ा ए सेठ सीगा जैता सेठ इहदे घर विच महाराज पातशाह जी पहुंच गए।
निज जन की पूरन को आसा लोक पर लोक देन परवासा
अपने जना दी धन गुरु तेग बहादुर महाराज जी दी वाहेगुरु आसा पूर्ण करन वास्ते पहुंच गए ने सतगुरु पातशाह जी इस लोक दा ते परलोक दा जेड़ा परवासा देन वास्ते।
उतर जाए जब घर माई
धन गुरु तेग बहादुर महाराज पातशाह जी घर दे विच जाके उतर जाना कीता आलमगंज नगर दे विच।
सुध सुन जैता सेठ तदाई
कदो कहिंदे जदों जैता सेठ नूं इह खबर मिलना कीती मेरे घर दे विच दीन दुनिया दे मालिक गुरु तेग बहादुर जी पधारे ने।
प्रेम मगन ते दौड़े आए
लैण वास्ते बड़े प्रेम दे विच मस्त होया दौड़िया आ रहा है।
विख गुर पग पंकज लपटाए
महाराज जी नूं देख करके महाराज जी दे चरना कमलां ते लंपट जाना कीता जी।
सादर मंच डसावन करे
सत्कार दे नाल जेड़ा मंजा सीगा ते डौणा कीता ओ समय
प्रभु बिठाए मोद उर परे
गुरु तेग बहादुर महाराज जी नूं बहुत ही श्रद्धा दे नाल भाई जैता सेठ ने प्रसन्न होके गुरु तेग बहादुर जी नूं पलंगे दे उपर बहाउणा कीता। हिरदे दे विच बड़ी भारी प्रसन्नता है सतसंगी जनों इस गुरसिख दे सतगुरु महाराज पातशाह जी कल नूं इस नूं बहुत भरियां असीसां देणगे। सतगुरु गुरु तेग बहादुर महाराज जी ने इहदी जिहड़ी कल्याण है मुक्ति है ਉਹ ਕਰ ਦੇਣੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਇਹ ਆਪ ਜੀ ਕੱਲ ਦੇ ਪ੍ਰਕਰਨਾਂ ਦੇ ਅੰਦਰ, ਕੱਲ ਦੇ ਪ੍ਰਸੰਗਾਂ ਦੇ ਅੰਦਰ ਆਪ ਜੀ ਸਰਵਣ ਕਰੋ ਜੇ।